ਖਾਲਸੇ ਪੰਥ ਦੀ ਵੱਖਰੀ ਹਸਤੀ ਦਾ ਪ੍ਰਤੀਕ ਔਰ ਪੰਥ ਖਾਲਸੇ ਨੂੰ ਰਾਜ ਕਰਨ ਦਾ ਸੰਕਲਪ ਦੇਣ ਲਈ ਕਲਗੀਧਰ ਸਵਾਮੀ ਜੀ ਨੇ ਸ਼੍ਰੀ ਅਨੰਦਪੁਰ ਸਾਹਿਬ ਦੀ ਪਵਿੱਤਰ ਧਰਤੀ ਤੇ ਰਣਜੀਤ ਨਗਾਰੇ ਦੀ ਸਥਾਪਨਾ ਕੀਤੀ। ਹੁਕਮ ਕਰਕੇ ਨਗਾਰਾ ਮੜਿਆ ਗਿਆ। ਨਗਾਰੇ ਦਾ ਨਾਮ ਸਤਿਗੁਰੂ ਜੀ ਨੇ ਰਣਜੀਤ ਨਗਾਰਾ ਰੱਖਿਆ। ਅਨੰਦਪੁਰ ਸਾਹਿਬ ਦੇ ਇਲਾਕੇ ਵਿੱਚ ਜਦੋਂ ਇਹ ਨਗਾਰਾ ਵੱਜਿਆ, ਇਹਦੀ ਆਵਾਜ਼ ਇੱਕ ਵਾਰ ਦਿੱਲੀ ਦੇ ਤਖ਼ਤ ਤੱਕ ਵੀ ਪਹੁੰਚੀ। ਦਿੱਲੀ ਦਾ ਤਖ਼ਤ ਵੀ ਡੋਲਿਆ ਤੇ ਔਰੰਗਜ਼ੇਬ ਬਾਦਸ਼ਾਹ ਦੇ ਮਨ 'ਚ ਖਦਸ਼ਾ ਪੈਦਾ ਹੋਇਆ, ਸ਼ੰਕਾ ਪੈਦਾ ਹੋਇਆ ਕਿ ਕਿਤੇ ਆਪਣੇ ਦਾਦਾ ਜੀ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਵਾਂਗੂ ਇਹ ਵੀ ਫੌਜ ਰੱਖ ਕੇ ਲੜਾਈ ਕਰਨ ਦੀ, ਜੰਗ ਕਰਨ ਦੀ ਤਿਆਰੀ ਨਾ ਕਰਦੇ ਹੋਣ। ਔਰੰਗਜ਼ੇਬ ਨੂੰ ਪੁਰਾਣਾ ਇਤਿਹਾਸ ਪਤਾ ਸੀ, ਇਸੇ ਲਈ ਉਹਨੇ ਪਹਾੜੀ ਰਾਜਿਆਂ ਨੂੰ, ਭੀਮ ਚੰਦ ਨੂੰ ਹਦਾਇਤ ਕੀਤੀ ਕਿ ਤੁਸੀਂ ਜਾ ਕੇ ਗੁਰੂ ਜੀ ਦੇ ਕੋਲ ਪੜਤਾਲ ਕਰੋ, ਵੇਖੋ ਉਹ ਕੀ ਕਰ ਰਹੇ ਨੇ, ਉਹਨਾਂ ਦੇ ਜੰਗ ਯੁੱਧਾਂ ਬਾਰੇ ਕੀ ਖਿਆਲ ਨੇ, ਨਗਾਰੇ ਵਜਾ ਰਹੇ ਨੇ, ਉਹਦਾ ਕੀ ਕਾਰਨ ਹੈ, ਇਹਦੀ ਸਾਰੀ ਵਿਉਂਤਬੰਦੀ ਤੁਸੀਂ ਪਤਾ ਕਰੋ। ਤਾਂ ਔਰੰਗਜ਼ੇਬ ਦੇ ਕਹਿਣ 'ਤੇ ਭੀਮ ਚੰਦ ਨੇ ਉਸ ਵਕਤ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਦੇ ਘਰ ਦੀ ਜਸੂਸੀ ਕਰਨ ਲਈ ਜਸੂਸ ਭੇਜੇ ਹਨ, ਆਪਣਾ ਇੱਕ ਵਜ਼ੀਰ ਭੇਜਿਆ ਹੈ। ਉਹ ਕਥਾ ਅੱਜ ਦੇ ਪ੍ਰਕਰਨ ਵਿੱਚ ਆ ਰਹੀ ਹੈ। ਬਾਜਾਂ ਵਾਲੇ ਸਤਿਗੁਰੂ ਕਲਗੀਧਰ ਜੀ ਦੇ ਚਰਨਾਂ ਦਾ ਧਿਆਨ ਆਪਣੇ ਹਿਰਦਿਆਂ 'ਚ ਧਾਰਦਿਆਂ ਰਸਨਾਂ ਨੂੰ ਪਵਿੱਤਰ ਕਰਦਿਆਂ ਆਖੋ ਜੀ ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ,
ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਭੀਮ ਚੰਦ ਕੈ ਲੂਰੀਆ, ਸੈਲ ਨਰਿੰਦ ਬਿਲੰਦ।
ਰਾਜਾ ਭੀਮ ਚੰਦ ਕਹਿਲੂਰੀਆ, ਜੋ ਪਹਾੜੀ ਰਿਆਸਤਾਂ ਦੇ ਰਾਜਿਆਂ ਵਿੱਚੋਂ ਸਭ ਤੋਂ ਬਲਵਾਨ ਤੇ ਤਾਕਤਵਰ ਰਾਜਾ ਸੀ ਭੀਮ ਚੰਦ। 22 ਧਾਰ ਦੀਆਂ ਰਿਆਸਤਾਂ ਵਿੱਚ ਜਿੰਨੇ ਰਾਜੇ ਸੀ, ਚਾਹੇ ਉਹ ਰਾਜਾ ਜਸਵਾਲੀਆ ਹੈ, ਗੜਵਾਲੀਆ ਹੈ, ਡਡਵਾਲੀਆ ਹੈ, ਰਾਜਾ ਕਟੋਚੀਆ ਹੈ, ਰਾਜਾ ਕੁੱਲੂ ਹੈ, ਰਾਜਾ ਮੰਡੀ ਹੈ, ਜਿੰਨੀਆਂ ਵੀ ਇਹ ਰਿਆਸਤਾਂ ਸਨ ਜੰਮੂ ਤੱਕ ਦੀਆਂ, ਇਹਨਾਂ ਰਿਆਸਤਾਂ ਦੇ ਵਿੱਚੋਂ ਸਭ ਤੋਂ ਬਲਵਾਨ ਰਾਜਾ ਰਾਜਾ ਭੀਮ ਚੰਦ ਸੀ। ਹਾਂਜੀ।
ਸੁਨ ਸਤ ਗੁਰ ਕੇ ਸੁਜਸ ਕੋ ਰਿਦੀ ਵਿਸਾਲ ਆਨੰਦ।
ਰਾਜੇ ਭੀਮ ਚੰਦ ਦੇ ਕੰਨਾਂ ਵਿੱਚ ਕਨਸੋਹ ਪਈ ਗੁਰੂ ਘਰ ਦੀ ਮਹਿਮਾ, ਕਿ ਕਲਗੀਧਰ ਜੀ ਦਾ ਬੜਾ ਵੱਡਾ ਪ੍ਰਤਾਪ ਉਜਾਗਰ ਹੋ ਰਿਹਾ। ਇਹਦੇ ਤਾਂ ਖਬਰਾਂ ਤਾਂ ਪਹੁੰਚਦੀਆਂ, ਕਿਉਂਕਿ ਇਹਦੀ ਰਿਆਸਤ ਦੇ ਵਿੱਚ ਸੀ ਸ੍ਰੀ ਅਨੰਦਪੁਰ ਸਾਹਿਬ। ਤੋਂ ਗੁਰੂ ਘਰ ਦੀ ਵਡਿਆਈ ਵੀ ਸੁਣਦਾ ਹੈ। ਬਹੁਤ ਸਾਰੇ ਦੇਵੀ ਚੰਦ ਵਰਗੇ ਵਜ਼ੀਰ ਜਿਹੜੇ ਕਲਗੀਧਰ ਜੀ ਦੇ ਦਰਸ਼ਨ ਕਰਕੇ ਗਏ ਅਤੇ ਰਾਜੇ ਭੀਮ ਚੰਦ ਨੂੰ ਜਾ ਕੇ ਗੁਰੂ ਸਾਹਿਬ ਦੀ ਵਡਿਆਈ ਸੁਣਾਈ, ਤੋਂ ਬਹੁਤ ਲੋਕਾਂ ਕੋਲੋਂ ਇਹਨੇ ਗੁਰੂ ਘਰ ਦੀ ਵਡਿਆਈ ਸੁਣੀ ਹੈ। ਇਹਦੇ ਮਨ ਵਿੱਚ ਇਸ ਗੱਲ ਦੀ ਖੁਸ਼ੀ ਵੀ ਹੈ ਕਿ ਮੇਰੀ ਰਿਆਸਤ ਦੇ ਵਿੱਚ ਰੌਣਕ ਵੱਧ ਰਹੀ, ਕਿਉਂਕਿ ਅਨੰਦਪੁਰ ਸਾਹਿਬ ਹਜ਼ਾਰਾਂ ਦੀ ਗਿਣਤੀ 'ਚ ਸੰਗਤਾਂ ਆਉਂਦੀਆਂ ਨੇ, ਜਾਂਦੀਆਂ ਨੇ। ਹੁਣ ਜਦੋਂ ਇਹਦੀ ਰਿਆਸਤ ਵਿੱਚ ਬਾਹਰੋਂ ਹਜ਼ਾਰਾਂ ਦੀ ਗਿਣਤੀ 'ਚ ਸੰਗਤ ਆਵੇਗੀ ਜਾਵੇਗੀ, ਇਹਦੀ ਰਿਆਸਤ ਦਾ ਜਿਹੜਾ ਵਪਾਰ ਵਧੇਗਾ, ਕੋਈ ਉੱਥੇ ਕੁਝ ਖਰੀਦਣਗੇ, ਕੁਝ ਵੇਚਣਗੇ, ਉਹਦੇ ਨਾਲ ਇਹਦੀ ਰਿਆਸਤ ਨੂੰ ਵੱਡਾ ਮੁਨਾਫਾ ਵੀ ਹੋਣਾ ਸੀ। ਤੋ ਭੀਮ ਚੰਦ ਦੇ ਮਨ ਵਿੱਚ ਇਸ ਗੱਲ ਦਾ ਬੜਾ ਆਨੰਦ ਵੀ ਹੈ ਕਿ ਗੁਰੂ ਘਰ ਦੀ ਵਡਿਆਈ ਪ੍ਰਗਟ ਹੋ ਰਹੀ ਹੈ।
ਜੋ ਪਈ ਸਚਵਨ ਸੰਗ ਮੰਤਰ ਪੁੰਨ ਕਰਿਓ।
ਇਹਨੇ ਆਪਣੇ ਕੁਝ ਖਾਸ ਵਜ਼ੀਰਾਂ ਨੂੰ ਆਪਣੇ ਕੋਲ ਸੱਦਿਆ, ਸੱਦ ਕੇ ਉਹਨਾਂ ਵਜ਼ੀਰਾਂ ਦੇ ਨਾਲ ਇਹਨੇ ਸਲਾਹ ਕੀਤੀ ਹੈ।
ਸੰਦ ਬਿਖੀ ਗੁਣ ਬ੍ਰਿੰਦ ਵਿਚਰਿਓ।
ਸੋਚਦਾ ਹੈ ਕਿ ਆਪਾਂ ਨੂੰ ਗੁਰੂ ਗੋਬਿੰਦ ਸਿੰਘ ਸਾਹਿਬ ਨਾਲ ਸੰਧੀ ਰੱਖਣੀ ਚਾਹੀਦੀ ਹੈ, ਕਿਉਂਕਿ ਸੰਧੀ ਵਿੱਚ ਸਾਨੂੰ ਬੜੇ ਫਾਇਦੇ ਹੋਣਗੇ। ਗੁਰੂ ਗੋਬਿੰਦ ਸਿੰਘ ਸਾਹਿਬ ਕੋਲ ਆਪਣੀ ਫੌਜ ਹੈ, ਬੜਾ ਵੱਡਾ ਹਥਿਆਰਾਂ ਦਾ, ਸ਼ਸਤਰਾਂ ਅਸਤਰਾਂ ਦਾ ਉਹਨਾਂ ਕੋਲ ਜ਼ਖੀਰਾ ਹੈ। ਇਸ ਕਰਕੇ ਗੁਰੂ ਜੀ ਦੇ ਨਾਲ ਆਪਾਂ ਨੂੰ ਸੰਧੀ ਰੱਖਣੀ ਚਾਹੀਦੀ ਹੈ, ਉਹਨਾਂ ਨਾਲ ਸੰਧੀ ਰੱਖਣ ਵਿੱਚ ਸਾਡੇ ਵੱਡੇ ਲਾਭ ਹਨ।
ਸੁਣੋ ਵਜ਼ੀਰ ਪ੍ਰਥਮ ਤੈ ਜਾਈਐ।
ਭੀਮ ਚੰਦ ਨੇ ਆਪਣੇ ਵਜ਼ੀਰ ਦੀ ਡਿਊਟੀ ਲਾਈ ਕਿ ਹੇ ਵਜ਼ੀਰ, ਤੂੰ ਪਹਿਲਾਂ ਮੇਰੀ ਗੱਲ ਸੁਣ, ਜਾ ਸ੍ਰੀ ਅਨੰਦਪੁਰ ਸਾਹਿਬ ਜਾ ਕੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਦਰਸ਼ਨ ਕਰ, ਆਨੰਦਪੁਰ ਸਾਹਿਬ ਦਾ ਜਾ ਕੇ ਮਾਹੌਲ ਵੇਖ ਕਿ ਉੱਥੇ ਕੀ ਕੁਝ ਹੋ ਰਿਹਾ ਹੈ।
ਪੀਤ ਸਕਲ ਬਾਤਨ ਤੇ ਪਈ ਹੈ,
ਉਹਨਾਂ ਦੀਆਂ ਸਾਰੀਆਂ ਗੱਲਾਂ ਬਾਤਾਂ ਸੁਣ ਜਾ ਕੇ ਕਿ ਗੁਰੂ ਜੀ ਕੀ ਕਹਿੰਦੇ ਨੇ, ਉਹਨਾਂ ਦੇ ਨਾਲ ਦੇ ਜਿਹੜੇ ਉਹਨਾਂ ਦੇ ਸਾਥੀ ਨੇ ਉਹ ਕੀ ਗੱਲਾਂ ਕਰਦੇ ਨੇ, ਸਾਰੀਆਂ ਗੱਲਾਂ ਬਾਤਾਂ ਸੁਣ ਕੇ ਉੱਥੋਂ ਦਾ ਸਾਰਾ ਭੇਤ ਲੈ ਕੇ ਫਿਰ ਤੂੰ ਵਾਪਸ ਮੇਰੇ ਕੋਲ ਆਵੇ।
ਹਮ ਕੰਨੇ ਕੋ ਟੇਕਨ ਮਾਥਾ,
ਔਰ ਜਦੋਂ ਤੂੰ ਗੁਰੂ ਜੀ ਕੋਲ ਜਾਵੇਂ ਮੇਰੇ ਵੱਲੋਂ ਉਹਨਾਂ ਨੂੰ ਮੱਥਾ ਟੇਕੀ, ਆਖੀ ਕਿ ਗੁਰੂ ਜੀ ਰਾਜੇ ਭੀਮ ਚੰਦ ਨੇ ਤੁਹਾਡੇ ਚਰਨਾਂ ਤੇ ਪ੍ਰਣਾਮ ਭੇਜੀ ਹੈ, ਤੁਹਾਡੇ ਚਰਨਾਂ ਤੇ ਨਮਸਕਾਰ ਕੀਤੀ ਹੈ।
ਹੁਣ ਗੁਰ ਸਾਥ ਮੇਲ ਕੀ ਗਾਥਾ,
ਪਹਿਲਾਂ ਉਹਨਾਂ ਨਾਲ ਗੱਲਬਾਤ ਕਰੀ, ਮੇਰੇ ਬਾਰੇ ਦੱਸੀ ਕਿ ਮੈਂ ਰਾਜੇ ਭੀਮ ਚੰਦ ਦਾ ਵਜ਼ੀਰ ਹਾਂ, ਫਿਰ ਉਹਨਾਂ ਦੇ ਨਾਲ ਮੇਰੇ ਮਿਲਣ ਦੀ ਗੱਲ ਕਰੀ ਕਿ ਰਾਜਾ ਭੀਮ ਚੰਦ ਗੁਰੂ ਜੀ ਤੁਹਾਡੇ ਨਾਲ ਮੁਲਾਕਾਤ ਕਰਨਾ ਚਾਹੁੰਦਾ, ਤੁਹਾਡੇ ਨਾਲ ਮਿਲਣਾ ਚਾਹੁੰਦਾ। ਹਾਲਾਂਕਿ ਅੰਦਰ ਖਾਤੇ ਗੱਲ ਹੋਰ ਸੀ, ਔਰੰਗਜ਼ੇਬ ਬਾਦਸ਼ਾਹ ਨੇ ਇਹਨਾਂ ਨੂੰ ਕਿਹਾ ਹੋਇਆ ਸੀ ਵੀ ਉੱਥੇ ਜਾ ਕੇ ਕਨਸੋਲ ਉਹ ਵੀ ਕੀ ਬਣਦਾ, ਪਰ ਇਹਨੇ ਉਹ ਗੱਲ ਆਪਣੇ ਵਜ਼ੀਰ ਕੋਲ ਵੀ ਪ੍ਰਗਟ ਨਹੀਂ ਕੀਤੀ। ਵਜ਼ੀਰ ਨੂੰ ਇਹੀ ਆਖਿਆ ਕਿ ਗੁਰੂ ਜੀ ਨਾਲ ਜਾ ਕੇ ਗੱਲਬਾਤ ਕਰੋ, ਉਹਨਾਂ ਦੀ ਗੱਲਬਾਤ ਸੁਣੋ ਤੇ ਆਖੋ ਕਿ ਰਾਜਾ ਭੀਮ ਚੰਦ ਉਹਨਾਂ ਨੂੰ ਮਿਲਣਾ ਚਾਹੁੰਦਾ ਹੈ।
ਅਪਰ ਨਰੇਸ਼ਨ ਸਮਹਮ ਨਾਈ,
ਔਰ ਇਹ ਵੀ ਆਖੀ ਕਿ ਰਾਜਾ ਭੀਮ ਚੰਦ ਬਾਕੀ ਦੇ ਰਾਜਿਆਂ ਵਰਗਾ ਨਹੀਂ ਹੈ, ਬਾਕੀ ਦੇ ਜਿੰਨੇ ਰਾਜੇ ਰਾਜ ਕਮਾਉਂਦੇ ਨੇ ਉਹਨਾਂ ਰਾਜਿਆਂ ਵਰਗਾ ਰਾਜਾ ਭੀਮ ਚੰਦ ਨਹੀਂ ਹੈ।
ਸਦਾ ਬਾਸ ਬਾਸੀ ਪੁਰ ਪਾਹੀ,
ਉਹ ਸਦਾ ਤੁਹਾਡੇ ਕੋਲ ਵਸਦਾ, ਆਨੰਦਪੁਰ ਸਾਹਿਬ 'ਚ ਤੁਸੀਂ ਵਸਦੇ ਹੋ, ਆਨੰਦਪੁਰ ਸਾਹਿਬ ਦੇ ਲਾਗੇ ਹੀ ਬਿਲਾਸਪੁਰ ਨਗਰ ਵਿੱਚ ਰਾਜਾ ਭੀਮ ਚੰਦ ਵਸਦਾ ਹੈ।
ਅਨਿਕ ਬਿਦਨ ਕੇ ਰਾਜਨ ਕਾਜ,
ਰਾਜਿਆਂ ਦੇ ਬਹੁਤ ਸਾਰੇ ਕੰਮ ਧੰਦੇ ਹੁੰਦੇ ਆ, ਰਾਜ ਭਾਗ ਜਦੋਂ ਚਲਾਉਣਾ ਹੁੰਦਾ ਹੈ ਤੋ ਰਾਜਸੀ ਸੱਤਾ ਵਿੱਚ ਰਾਜ ਭਾਗ ਦੇ ਬਹੁਤ ਸਾਰੇ ਕੰਮ ਧੰਦੇ ਹੁੰਦੇ ਹਨ।
ਪਰੇ ਆਨ ਜੁਤ ਚਮੂ ਸਮਾਜ,
ਜਦੋਂ ਕਿਤੇ ਐਸਾ ਵੀ ਹੋ ਸਕਦਾ ਵੀ ਰਾਜੇ ਭੀਮ ਚੰਦ ਨੂੰ ਕਿਤੇ ਜੰਗ ਯੁੱਧ ਲਵਾਸ ਤੇ ਸੈਨਾ ਦੀ ਲੋੜ ਪਵੇ, ਫੌਜਾਂ ਦੀ ਲੋੜ ਪਵੇ,
ਸੰਦ ਕਰੇ ਸੁਧਰੇ ਦਹੁ ਓਰ,
ਗੁਰੂ ਜੀ ਹੋ ਸਕਦਾ ਵੀ ਉਹਨੂੰ ਤੁਹਾਡੀ ਮਦਦ ਪਵੇ, ਤੁਸੀਂ ਆਪਣੀ ਫੌਜ ਲੈ ਕੇ ਉਹਦੀ ਮਦਦ ਵਾਸਤੇ ਜਾਵੋ, ਤੇ ਜੇ ਹੋ ਸਕਦਾ ਆਉਣ ਵਾਲੇ ਸਮੇਂ 'ਚ ਤੁਹਾਨੂੰ ਲੋੜ ਪੈ ਜੇ ਫੌਜ ਦੀ ਤੇ ਰਾਜਾ ਭੀਮ ਚੰਦ ਆਪਣੀ ਫੌਜ ਭੇਜ ਦੇਵੇ, ਇੱਦਾਂ ਜੇ ਤੁਹਾਡੀ ਆਪਸੀ ਸੰਧੀ ਰਹੇਗੀ ਤੇ ਦੋਵਾਂ ਤਰਫਾਂ ਤੋਂ ਲਾਭ ਹੋਵੇਗਾ, ਗੁਰੂ ਘਰ ਦਾ ਵੀ ਇਹਦੇ ਵਿੱਚ ਲਾਭ ਹੈ ਤੇ ਰਾਜੇ ਭੀਮ ਚੰਦ ਦਾ ਵੀ ਇਹਦੇ ਵਿੱਚ ਵੱਡਾ ਲਾਭ ਹੈ।
ਕਾਲ ਸਕੇ ਨੈ ਸ਼ਤਰੂ ਜ਼ੋਰ,
ਜੇ ਆਪਾਂ ਰਲ ਕੇ ਰਵਾਂਗੇ ਆਪਸੀ ਸੰਧੀ ਵਿੱਚ ਰਹਾਂਗੇ ਤੇ ਦੁਸ਼ਮਣ ਸਾਡੇ 'ਤੇ ਜ਼ੋਰ ਨਹੀਂ ਪਾ ਸਕੇਗਾ, ਦੁਸ਼ਮਣ ਨੂੰ ਇਹ ਡਰ ਹੋਵੇਗਾ ਕਿ ਰਾਜੇ ਭੀਮ ਚੰਦ ਨਾਲ ਗੁਰੂ ਜੀ ਵੀ ਹਨ ਤੇ ਜੇ ਕੋਈ ਗੁਰੂ ਘਰ 'ਤੇ ਚੜ੍ਹ ਕੇ ਆਉਣ ਲੱਗੇਗਾ ਤੇ ਉਹਨਾਂ ਨੂੰ ਇਹ ਡਰ ਹੋਵੇਗਾ ਕਿ ਗੁਰੂ ਜੀ ਦੀ ਮਦਦ ਵਾਸਤੇ ਰਾਜਾ ਭੀਮ ਚੰਦ ਖੜ੍ਹਾ। ਰਾਜੇ ਭੀਮ ਚੰਦ ਨੇ ਆਪਣੇ ਵਜ਼ੀਰ ਨੂੰ ਇਹ ਗੱਲਾਂ ਸਾਰੀਆਂ ਕਹਿ ਰਿਹਾ ਵੀ ਇੱਦਾਂ ਗੱਲ ਕਰੀ ਤੂੰ ਗੁਰੂ ਜੀ ਨਾਲ ਕਿ ਜੇ ਆਪਾਂ ਦੋਵੇਂ ਆਪਸ ਵਿੱਚ ਸੰਧੀ ਪਾ ਕੇ ਰੱਖਾਂਗੇ ਤਾਂ ਦੁਸ਼ਮਣ ਸਾਡੇ ਤੋਂ ਭੈ ਭੀਤ ਹੋ ਕੇ ਰਹਿਣਗੇ, ਸਾਡੇ ਨੇੜੇ ਨਹੀਂ ਆਉਣਗੇ।
ਸਭ ਹੀ ਰੀਤ ਹੋਏ ਅਮ ਆਛੇ,
ਇਹ ਤਾਂ ਸਰਬ ਰੀਤੀ ਕਰਕੇ ਸਾਡਾ ਭਲਾ ਹੀ ਭਲਾ, ਸੰਧੀ ਵਿੱਚ ਆਪਸ ਵਿੱਚ ਮਿਲ ਕੇ ਰਹਿਣ ਵਿੱਚ ਸਾਡਾ ਦੋਨਾਂ ਧਿਰਾਂ ਦਾ ਲਾਭ ਹੈ, ਭਲਾ ਹੈ।
ਬਣੇ ਸਹਾਇਕ ਜਬ ਹੂੰ ਬਾਛੇ,
ਜਦੋਂ ਕਿਤੇ ਲੋੜ ਪਵੇ ਤੇ ਆਪਾਂ ਇੱਕ ਦੂਜੇ ਦੀ ਮਦਦ ਵਾਸਤੇ ਤਿਆਰ ਰਵਾਂਗੇ, ਜਦੋਂ ਵੀ ਕਿਤੇ ਆਉਣ ਵਾਲੇ ਸਮੇਂ 'ਚ ਭਵਿੱਖ ਵਿੱਚ ਇਸ ਗੱਲ ਦੀ ਲੋੜ ਮਹਿਸੂਸ ਹੋਈ ਕਿ ਸਾਨੂੰ ਇੱਕ ਦੂਜੇ ਦੀ ਕਿਤੇ ਮਦਦ ਦੀ ਲੋੜ ਹੈ ਤੇ ਆਪਾਂ ਮਦਦ ਕਰਨ ਵਾਸਤੇ ਤਿਆਰ ਰਹਾਂਗੇ।
ਜੇ ਸਨਮਾਨੇ ਮੋਹੇ ਮਿਲਾਪ,
ਹਾਂ ਜੇ ਗੁਰੂ ਜੀ ਮੇਰੇ ਮਿਲਾਪ ਦਾ ਸਨਮਾਨ ਕਰਦੇ ਨੇ, ਉਹਨਾਂ ਨਾਲ ਗੱਲ ਕਰੀ ਵਜ਼ੀਰ ਕਿ ਜੇ ਗੁਰੂ ਜੀ ਮੇਰੇ ਆਏ ਦਾ ਸਨਮਾਨ ਕਰਨਗੇ, ਮੈਨੂੰ ਪ੍ਰੇਮ ਨਾਲ ਮੁਹੱਬਤ ਨਾਲ ਮਿਲਣਗੇ ਤਾਂ ਫਿਰ ਮੈਂ ਜ਼ਰੂਰ ਉਹਨਾਂ ਨੂੰ ਮਿਲਣ ਵਾਸਤੇ ਆਵਾਂਗਾ।
ਪਹੁੰਚ ਆਪ ਕੀ ਲੀਜੇ ਥਾਪ,
ਤੂੰ ਉੱਥੇ ਜਾ ਕੇ ਉੱਥੋਂ ਦੀ ਸਾਰੀ ਖਬਰ ਸਾਰ ਲੈਣੀ ਹੈ ਕਿ ਗੁਰੂ ਜੀ ਦਾ ਕੀ ਰੁੱਖ ਹੈ, ਜਦੋਂ ਤੂੰ ਇਹ ਸਾਰੀਆਂ ਗੱਲਾਂ ਕਰੇਗਾ ਉਹ ਕੀ ਜਵਾਬ ਦਿੰਦੇ ਨੇ, ਉਹਨਾਂ ਦੇ ਨਾਲ ਦੇ ਜਿਹੜੇ ਉਹਨਾਂ ਦੇ ਸਾਥੀ ਨੇ ਜਾਂ ਉਹਨਾਂ ਦੇ ਮੁਖੀ ਨੇ ਉਹ ਕੀ ਬਚਨ ਕਹਿਣਗੇ ਅੱਗੋਂ, ਇਹ ਸਾਰੀਆਂ ਗੱਲਾਂ ਦੀ ਪੜਤਾਲ ਤੂੰ ਉੱਥੇ ਜਾ ਕੇ ਕਰਨੀ ਹੈ।
ਆਪਣੋ ਓਜ ਪ੍ਰਤਾਪ ਦਿਖਾਵੋ,
ਫਿਰ ਤੂੰ ਆਪਣਾ ਬਲ ਵੀ ਦੱਸਣਾ ਕਿ ਰਾਜਾ ਭੀਮ ਚੰਦ ਕੋਈ ਕਮਜ਼ੋਰ ਰਾਜਾ ਨਹੀਂ ਹੈ, ਕਿ ਕਿਤੇ ਗੁਰੂ ਜੀ ਇਹ ਸਮਝਣ ਵੀ ਰਾਜੇ ਭੀਮ ਚੰਦ ਨੂੰ ਗੁਰੂ ਜੀ ਦੀ ਮਦਦ ਦੀ ਲੋੜ ਹੈ। ਇਹ ਵੀ ਦੱਸ ਦੇਈਂ ਕਿ ਮੇਰੇ ਕੋਲ ਬਹੁਤ ਤਾਕਤ ਹੈ, ਮੈਂ ਬੜਾ ਬਲਵਾਨ ਹਾਂ, ਮੇਰੇ ਕੋਲ ਬੜੇ ਵੱਡੇ ਕਿਲੇ ਨੇ, ਬੜਾ ਵੱਡਾ ਤੋਪਖਾਨਾ, ਬਹੁਤ ਵੱਡੀ ਲੜਨ ਵਾਸਤੇ ਲੜਾਕੂਆਂ ਦੀ ਫੌਜ ਹੈ।
ਨ੍ਰਿਪ ਸਭ ਤੇ ਵਡਿਆਈ ਬਤਾਵੋ।
ਇਹ ਵੀ ਦੱਸੀ ਕਿ ਜਿੰਨੇ 22 ਧਾਰ ਦੀਆਂ ਰਿਆਸਤਾਂ ਦੇ ਰਾਜੇ ਨੇ, ਉਹਨਾਂ ਰਾਜਿਆਂ ਵਿੱਚ ਸਭ ਤੋਂ ਵੱਡਾ ਤੇ ਬਲੀ ਰਾਜਾ ਰਾਜਾ ਭੀਮ ਚੰਦ ਹੈ। ਰਾਜੇ ਭੀਮ ਚੰਦ ਦੇ ਬਰਾਬਰ ਹੋਰ ਕੋਈ ਰਾਜਾ ਨਹੀਂ।
ਇਤਿਆਦਿਕ ਕਹਿ ਅਨਿਕ ਪ੍ਰਕਾਰੀ।
ਏਦਾਂ ਭੀਮ ਚੰਦ ਨੇ ਕੱਲੀ ਕੱਲੀ ਗੱਲ ਆਪਣੇ ਵਜ਼ੀਰ ਨੂੰ ਕਹਿ ਕੇ ਸਮਝਾਈ ਕਿ ਤੂੰ ਆਹ ਵੀ ਗੱਲ ਕਹੀ, ਇਹ ਵੀ ਆਖੀ, ਇਹ ਵੀ ਬਚਨ ਕਰੀ। ਕਹਿੰਦੇ ਕੱਲੀ ਕੱਲੀ ਗੱਲ ਭੀਮ ਚੰਦ ਨੇ ਆਪਣੇ ਵਜ਼ੀਰ ਨੂੰ ਕਹਿ ਕੇ ਸਮਝਾਈ ਹੈ।
ਪਠਿਓ ਵਜ਼ੀਰ ਗਿਰੇਸ਼ ਹੰਕਾਰੀ।
ਹੰਕਾਰੀ ਰਾਜਾ ਸੀ ਭੀਮ ਚੰਦ, ਹੰਕਾਰਿਆ ਹੋਇਆ। ਇਹਨੇ ਆਪਣਾ ਵਜ਼ੀਰ ਏਦਾਂ ਟ੍ਰੇਂਡ ਕਰਕੇ ਵੀ ਕੀ ਗੱਲ ਕਰਨੀ, ਕੀ ਕਹਿਣਾ, ਕਿੰਨਾ ਕੁ ਬਚਨ ਬੋਲਣਾ ਤੇ ਉਹਦੇ ਵਿੱਚ ਕਿੰਨੀ ਕੁ ਨਰਮੀ ਹੋਵੇ, ਕਿੰਨੀ ਕੁ ਸਖਤੀ ਹੋਵੇ। ਕੱਲੀ ਕੱਲੀ ਗੱਲ ਕਹਿ ਕੇ ਰਾਜੇ ਭੀਮ ਚੰਦ ਨੇ ਆਪਣੇ ਵਜ਼ੀਰ ਨੂੰ ਭੇਜਿਆ ਹੈ।
ਮਾਨਵ ਬ੍ਰਿੰਦ ਸੰਗ ਕਰ ਦੀਨੇ।
ਕੱਲਾ ਵਜ਼ੀਰ ਨਹੀਂ ਭੇਜਿਆ, ਉਹਦੇ ਨਾਲ ਉਹਦੇ ਕਈ ਅਹਿਲਕਾਰ ਵੀ ਭੇਜੇ, ਕਈ ਬੰਦੇ ਸਿਪਾਹੀ ਭੇਜੇ, ਠਾਠ ਬਾਗ ਬਣਾ ਕੇ ਕਿ ਰਾਜੇ ਭੀਮ ਚੰਦ ਦਾ ਵਜ਼ੀਰ ਹੈ, ਕੋਈ ਸਧਾਰਨ ਬੰਦਾ ਨਹੀਂ ਹੈ। ਏਦਾਂ ਕਹਿੰਦੇ ਉਹਦੀ ਪ੍ਰਭਾ ਬਣਾ ਕੇ ਉਹਦੇ ਆਲੇ ਦੁਆਲੇ ਕਈ ਬੰਦੇ ਜਿਹੜੇ ਨੇ ਉਹ ਨਾਲ ਭੇਜੇ ਹਨ।
ਰਜਤ ਲਸ਼ਟ ਕਾ ਕਰ ਗਹਿ ਲੀਨੇ।
ਔਰ ਭੀਮ ਚੰਦ ਦੇ ਵਜ਼ੀਰ ਦੇ ਨਾਲ ਜਿਹੜੇ ਦੋ ਬੰਦੇ ਅੱਗੇ ਭੇਜੇ, ਚੋਬਦਾਰ ਵੀ ਭੇਜੇ, ਜਿਨ੍ਹਾਂ ਦੇ ਹੱਥਾਂ ਵਿੱਚ ਚਾਂਦੀ ਦੀਆਂ ਚੋਭਾਂ ਸਨ, ਉਹ ਚੋਭਾਂ ਲੈ ਕੇ ਭੀਮ ਚੰਦ ਦੇ ਵਜ਼ੀਰ ਦੇ ਮੂਹਰੇ ਮੂਹਰੇ ਟੁਰੇ ਜਾ ਰਹੇ ਹਨ।
ਗਮਨਿਓ ਚੜ ਸੁੰਦਰ ਚੰਪਾਨ।
ਬੜੀ ਸੋਹਣੀ ਪਾਲਕੀ ਵਿੱਚ ਭੀਮ ਚੰਦ ਦਾ ਵਜ਼ੀਰ ਬੈਠਾ ਹੈ ਤੇ ਸਵਾਰ ਹੋ ਕੇ ਚੱਲਿਆ ਹੈ।
ਚਲੇ ਟਲੈਤ ਸ਼ਸਤਰ ਧਰ ਪਾਨ।
ਇਹਦੇ ਨਾਲ ਇਹਦੇ ਕੁਝ ਟਲੈਤ ਸੂਰਮੇ 150 ਸਿਪਾਹੀ, ਜਿਨ੍ਹਾਂ ਕੋਲ ਸ਼ਸਤਰ ਅਸਤਰ ਸੀ, ਬੰਦੂਕਾਂ ਸੀ, ਤੀਰ ਕਮਾਨ ਸੀ, ਤਲਵਾਰਾਂ ਨੇਜੇ ਭਰ ਬਰਛੇ ਭਾਲੇ, ਏਦਾਂ ਬਹੁਤ ਸਾਰੇ ਸ਼ਸਤਰਾਂ ਦੇ ਸਹਿਤ ਹੋ ਕੇ ਲੈਸ ਹੋ ਕੇ ਚੱਲੇ ਹਨ।
ਉਤ ਪ੍ਰਸੰਗ ਨ੍ਰਿਪ ਕੋ ਤਿਸ ਬੀਰਾ।
ਇਹ ਤਾਂ ਸੀ ਰਾਜੇ ਭੀਮ ਚੰਦ ਦੇ ਘਰ ਦੀ ਗੱਲ ਕਿ ਉਹਨੇ ਆਪਣਾ ਵਜ਼ੀਰ ਕਲਗੀਧਰ ਜੀ ਦੇ ਕੋਲ ਸ੍ਰੀ ਆਨੰਦਪੁਰ ਸਾਹਿਬ ਤਿਆਰ ਕਰਕੇ ਭੇਜਿਆ।
ਇਤ ਸਤਿਗੁਰ ਬੋ ਖੇਲ ਅਖੇਰਾ।
ਇੱਧਰ ਕਲਗੀਧਰ ਜੀ ਦੀ ਗਾਥਾ ਸੁਣੋ ਭਾਈ, ਕਿ ਕਲਗੀਧਰ ਜੀ ਰੋਜ਼ ਹੁਣ ਸ਼ਿਕਾਰ ਤੇ ਚੜ੍ਹਦੇ ਨੇ। ਪਿਛਲੇ ਪਹਿਰ ਜਦੋਂ ਦੁਪਹਿਰ ਤੋਂ ਬਾਅਦ ਮਹਾਰਾਜ ਸ਼ਾਮ ਦਾ ਸਮਾਂ ਹੁੰਦਾ ਹੈ ਤੇ ਬਾਜਾਂ ਵਾਲੇ ਸਤਿਗੁਰੂ ਜੀ ਸ਼ਿਕਾਰ ਖੇਡਣ ਵਾਸਤੇ ਜਾਂਦੇ ਹਨ।
ਹਟੇ ਬਜਤ ਰਣਜੀਤ ਨਗਾਰਾ।
ਸ਼ਿਕਾਰ ਖੇਡਣ ਜਾਂਦੇ ਤੇ ਸਤਿਗੁਰੂ ਤੇ ਸਤਿਗੁਰਾਂ ਦੀਆਂ ਸਾਰੀਆਂ ਫੌਜਾਂ ਦੇ ਸਭ ਤੋਂ ਮੂਹਰਲੇ ਪਾਸੇ ਅਗਲੇ ਪਾਸੇ ਰਣਜੀਤ ਨਗਾਰਾ ਵੱਜਦਾ ਜਾਂਦਾ। ਸ਼ਿਕਾਰ ਖੇਡ ਕੇ ਵਾਪਸ ਆਉਂਦੇ ਤੇ ਅੱਗੇ ਅੱਗੇ ਆਨੰਦਪੁਰ ਸਾਹਿਬ ਵਾਲੇ ਪਾਸੇ ਨੂੰ ਨਗਾਰਾ ਵੱਜਦਾ ਹੋਇਆ ਜਾਂਦਾ ਹੈ।
ਦੁਗਨ ਬੀਰ ਰਸ ਸੁਪਟਨ ਤਾਰਾ।
ਨਗਾਰੇ ਦੀ ਆਵਾਜ਼ ਸੁਣ ਕੇ ਮਹਾਰਾਜ ਜੀ ਦੇ ਸੂਰਮਿਆਂ ਵਿੱਚ ਪਹਿਲਾਂ ਨਾਲੋਂ ਵੀ 2 ਗੁਣਾ ਵੱਧ ਬੀਰ ਰਸ ਭਰਿਆ। ਨਗਾਰੇ ਦੀ ਆਵਾਜ਼ ਹੀ ਐਸੀ ਹੈ, ਜਦੋਂ ਦੋਹਰੀਆਂ ਚੋਭਾਂ ਲਾ ਕੇ ਨਗਾਰਾ ਵੱਜਦਾ ਨਾ, ਹੁਣ ਵੀ ਜਦੋਂ ਵੱਜਦਾ ਹੈ ਤੇ ਨਗਾਰੇ ਦੀ ਦੋਹਰੀ ਚੋਭ ਸੁਣ ਕੇ ਡੌਲੇ ਫਰਕਦੇ ਨੇ ਸੂਰਮਿਆਂ ਦੇ ਯੋਧਿਆਂ ਦੇ। ਕਲਗੀਆਂ ਵਾਲੇ ਪਾਤਸ਼ਾਹ ਦਾ ਜਦੋਂ ਰਣਜੀਤ ਨਗਾਰਾ ਵੱਜਦਾ, ਆਵਾਜ਼ ਸੁਣ ਕੇ ਨਗਾਰੇ ਦੀ ਗੂੰਜ ਸੁਣ ਕੇ ਸਤਿਗੁਰੂ ਜੀ ਦੇ ਜਿਤਨੇ ਸੂਰਮੇ ਨੇ ਉਹਨਾਂ ਦੇ ਡੌਲੇ ਫਰਕਦੇ ਨੇ, ਅੱਗੇ ਨਾਲੋਂ ਵੀ 2 ਗੁਣਾ ਵੱਧ ਬੀਰ ਰਸ ਉਹਨਾਂ ਵਿੱਚ ਭਰਿਆ ਹੈ।
ਦਿਨ ਪ੍ਰਤ ਅਧਿਕ ਪ੍ਰਤਾਪ ਸਮਾਜਾ।
ਦਿਨ ਪ੍ਰਤੀ ਦਿਨ ਸਤਿਗੁਰੂ ਜੀ ਦਾ ਪ੍ਰਤਾਪ, ਮਹਾਰਾਜ ਜੀ ਦੇ ਘਰ ਦੀ ਵਡਿਆਈ, ਉਹ ਪੂਰੇ ਜਗਤ ਵਿੱਚ ਜ਼ਾਹਰ ਹੋ ਰਹੀ ਹੈ, ਪੂਰੇ ਸੰਸਾਰ ਭਰ ਵਿੱਚ ਪ੍ਰਗਟ ਹੋ ਰਹੀ ਹੈ।
ਜਿਸ ਪ੍ਰਕਾਰ ਹੋਏ ਕੋ ਵੱਡ ਰਾਜਾ।
ਪ੍ਰਤਾਪ ਸਤਿਗੁਰੂ ਜੀ ਦਾ ਵੱਧ ਰਿਹਾ, ਮਾਨੋ ਜਿਵੇਂ ਕੋਈ ਵੱਡਾ ਚੱਕਰਵਰਤੀ ਸਮਰਾਟ ਹੋਵੇ, ਜਿਵੇਂ ਕੋਈ ਚੱਕਰਵਰਤੀ ਬਾਦਸ਼ਾਹ ਹੋਵੇ। ਕਲਗੀਆਂ ਵਾਲੇ ਪਾਤਸ਼ਾਹ ਇਕੱਲੇ ਬਾਦਸ਼ਾਹ ਨਹੀਂ ਹਨ, ਬਾਦਸ਼ਾਹ ਦੇ ਨਾਲ ਨਾਲ ਦਰਵੇਸ਼ ਵੀ ਹਨ। ਦੁਨੀਆਂ ਵਿੱਚ ਬਾਦਸ਼ਾਹ ਹੁੰਦੇ ਹੈ, ਪਰ ਬਾਦਸ਼ਾਹ ਇਕੱਲੇ ਬਾਦਸ਼ਾਹ ਨੇ, ਉਹ ਬਾਦਸ਼ਾਹਤ ਦੇ ਨਾਲ ਦਰਵੇਸ਼ ਨਹੀਂ ਹੁੰਦੇ। ਭਾਈ ਨੰਦ ਲਾਲ ਸਾਹਿਬ ਜੀ ਫਰਮਾਉਂਦੇ ਕਿ ਕਲਗੀਆਂ ਵਾਲੇ ਪਾਤਸ਼ਾਹ ਬਾਦਸ਼ਾਹ ਦੇ ਨਾਲ ਨਾਲ ਦਰਵੇਸ਼ ਵੀ ਨੇ। ਬਾਦਸ਼ਾਹ ਦਰਵੇਸ਼ ਗੁਰੂ ਗੋਬਿੰਦ ਸਿੰਘ। ਐਸੇ ਕਲਗੀਧਰ ਜੀ ਦਾ ਪ੍ਰਤਾਪ ਕਿਸੇ ਚੱਕਰਵਰਤੀ ਸਮਰਾਟ ਨਾਲੋਂ ਘੱਟ ਨਹੀਂ।
ਸ਼ਸਤਰ ਪ੍ਰਹਾਰਨ ਬਾਤਨ ਕਰਤੇ,
ਸ਼ਸਤਰਾਂ ਦੇ ਵਾਰ ਕਰਨੇ, ਕਿਹੜਾ ਸ਼ਸਤਰ ਕਿਵੇਂ ਚਲਾਉਣਾ, ਉਹਦੀਆਂ ਬਾਤਾਂ ਉਹਦੀਆਂ ਗੱਲਾਂ ਸਤਿਗੁਰੂ ਜੀ ਆਪਣੇ ਸੂਰਮਿਆਂ ਨਾਲ ਬਹਾਦਰਾਂ ਨਾਲ ਕਰਦੇ ਨੇ।
ਚਲਤ ਸਮੁਖ ਪਰ ਆਨੰਦ ਨਿਹਰਤੇ,
ਔਰ ਪੂਰੇ ਹੋ ਕੇ ਸਨਮੁਖ ਹੋ ਕੇ ਚੱਲਦੇ ਬੜੇ ਆਨੰਦ ਨਾਲ। ਜਦੋਂ ਸ਼ਿਕਾਰ ਖੇਡ ਕੇ ਵਾਪਸ ਆਉਂਦੇ ਤੇ ਸ੍ਰੀ ਆਨੰਦਪੁਰ ਸਾਹਿਬ ਨੂੰ ਪਰਤਦੇ ਹਨ।
ਸ਼ਿਕਰੇ ਬਾਜ਼ ਸਵਾਨ ਸਮੁਦਾਏ,
ਸ਼ਿਕਾਰ ਖੇਡ ਕੇ ਆਉਂਦੇ ਤੇ ਸ਼ਿਕਾਰ ਵਾਲੇ ਪੰਛੀ ਸ਼ਿਕਰੇ ਬਾਜ ਕੁਈਆਂ ਤੇ ਬਾਸ਼ੇ ਢੋਕੇ, ਇਹ ਕਈ ਤਰ੍ਹਾਂ ਦੀਆਂ ਬਾਜਾਂ ਦੀਆਂ ਕਿਸਮਾਂ ਹੁੰਦੀਆਂ। ਸ਼ਾਹੀਨ ਅਨੇਕ ਤਰ੍ਹਾਂ ਦੇ ਬਾਜਾਂ ਦੀਆਂ ਕਿਸਮਾਂ ਉਹ ਮਹਾਰਾਜ ਜੀ ਦੇ ਨਾਲ ਹੁੰਦੀਆਂ। ਉੱਥੇ ਨਾਲ ਨਾਲ ਸ਼ਿਕਾਰੀ ਕੁੱਤੇ ਚੀਤੇ ਜਿਹੜੇ ਸ਼ਿਕਾਰ ਖੇਡਦੇ ਹਨ ਉਹ ਵੀ ਸਤਿਗੁਰਾਂ ਦੇ ਨਾਲ ਮੀਰ ਸ਼ਿਕਾਰੀ ਲੈ ਕੇ ਆਉਂਦੇ ਹਨ।
ਮੀਰ ਸ਼ਿਕਾਰ ਤਾਏ ਅਗਵਾਏ,
ਜਿਹੜੇ ਮੀਰ ਸ਼ਿਕਾਰੀਆਂ ਦਾ ਕੰਮ ਹੁੰਦਾ ਸੀ ਇਹਨਾਂ ਜਾਨਵਰਾਂ ਨੂੰ ਸਾਂਭਣਾ, ਬਾਜਾਂ ਨੂੰ ਜਾਂ ਸ਼ਿਕਾਰੀ ਕੂਕਰਾਂ ਨੂੰ, ਫਿਰ ਜਦੋਂ ਕਿਸੇ ਸ਼ਿਕਾਰ 'ਤੇ ਹਮਲਾ ਕਰਨਾ ਉਹਨਾਂ ਸ਼ਿਕਾਰਾਂ ਨੂੰ ਉਠਾਉਣਾ, ਫਿਰ ਉਹਨਾਂ ਨੂੰ ਮਾਰਨ ਦੀ ਵਿਉਂਤਬੰਦੀ ਬਣਾਉਣੀ, ਇਹ ਮੀਰ ਸ਼ਿਕਾਰੀਆਂ ਦਾ ਕੰਮ ਹੁੰਦਾ ਸੀ। ਉਹ ਮੀਰ ਸ਼ਿਕਾਰੀ ਸਤਿਗੁਰੂ ਜੀ ਦੇ ਨਾਲ ਨਾਲ ਆਉਂਦੇ ਇਹਨਾਂ ਸਾਰੇ ਬਾਜਾਂ ਨੂੰ ਸਾਂਭਦੇ ਹੋਏ।
ਉਡਤ ਤੂਰ ਛਾਦਿਓ ਅਸਮਾਨ,
ਜਦੋਂ ਕਲਗੀਧਰ ਜੀ ਦੇ ਸਮੇਤ ਸਮੁੱਚੀਆਂ ਫੌਜਾਂ ਦੌੜ ਕੇ ਆਉਂਦੀਆਂ, ਘੋੜੇ ਦੜਾ ਕੇ ਆਉਂਦੇ ਤੇ ਆਕਾਸ਼ ਦੇ ਵਿੱਚ ਮਿੱਟੀ ਉੱਡ ਕੇ ਸੂਰਜ ਨੂੰ ਢੱਕ ਲੈਂਦੀ ਹੈ।
ਆਨ ਪਹੁੰਚੇ ਕਿਰਪਾ ਨਿਦਾਨ,
ਕਿਰਪਾ ਦੇ ਖਜ਼ਾਨੇ ਸਤਿਗੁਰੂ ਕਲਗੀਧਰ ਜੀ ਸ਼ਿਕਾਰ ਖੇਡ ਕੇ ਵਾਪਸ ਸ੍ਰੀ ਆਨੰਦਪੁਰ ਸਾਹਿਬ ਆਏ ਹਨ।
ਸੁਨ ਦੁੰਦਪ ਤੁਨ ਨਰਗਨ ਨਾਰੀ,
ਜਦੋਂ ਨਾਲ ਨਾਲ ਅੱਗੇ ਨਗਾਰਾ ਵੱਜਦਾ ਆਉਂਦਾ ਰਣਜੀਤ, ਨਗਾਰੇ ਦੀ ਆਵਾਜ਼ ਜਦੋਂ ਸ੍ਰੀ ਆਨੰਦਪੁਰ ਸਾਹਿਬ ਦੇ ਵਾਸੀਆਂ ਨੇ ਸੁਣੀ ਕਿ ਕਲਗੀਧਰ ਜੀ ਦੀ ਸਵਾਰੀ ਆ ਰਹੀ ਹੈ, ਨਗਾਰੇ ਦੀ ਆਵਾਜ਼, ਪਹਿਲਾਂ ਨਹੀਂ ਸੀ ਪਤਾ ਲੱਗਦਾ ਕਈ ਵਾਰੀ ਕਿ ਕਲਗੀਧਰ ਜੀ ਦੀ ਸਵਾਰੀ ਆ ਰਹੀ, ਹੁਣ ਨਗਾਰੇ ਨਾਲ ਪਤਾ ਲੱਗ ਜਾਂਦਾ। ਜਦੋਂ ਨਗਾਰਾ ਵੱਜਦਾ ਇਕੱਲੇ ਇਕੱਲੇ ਘਰ 'ਚ ਆਵਾਜ਼ ਜਾਂਦੀ ਹੈ, ਆਵਾਜ਼ ਸੁਣ ਕੇ ਕਲਗੀਧਰ ਜੀ ਦੀ ਆਮਦ ਦਾ ਪਤਾ ਲੱਗਾ।
ਹਿਤ ਦੇਖਣ ਕੇ ਨਿਕਸ ਅਗਾਰੀ,
ਘਰਾਂ ਵਿੱਚੋਂ ਜਿੰਨੇ ਗੁਰੂ ਪਾਤਸ਼ਾਹ ਦੇ ਸ਼ਰਧਾਲੂ ਘਰੋਂ ਨਿਕਲ ਨਿਕਲ ਕੇ ਬਾਹਰ ਆਉਂਦੇ ਕਲਗੀਧਰ ਜੀ ਦੇ ਦਰਸ਼ਨ ਕਰਨ ਵਾਸਤੇ।
ਬੀਚ ਦਰੀਚੀ ਕੋਥਿਰ ਦੁਆਰੇ,
ਬਹੁਤ ਸਾਰੀਆਂ ਮਾਈਆਂ ਬੀਬੀਆਂ ਘਰਾਂ ਦੀਆਂ ਦਰੀਚੀਆਂ ਵਿੱਚੋਂ ਚਰੋਖਿਆਂ ਵਿੱਚੋਂ ਗਲੀ ਵਾਲੇ ਪਾਸੇ ਝਾਕੀ ਮਾਰ ਕੇ ਵੇਖਦੀਆਂ ਕਿ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਦੀ ਸਵਾਰੀ ਗਲੀ ਚੋਂ ਬਾਜ਼ਾਰ ਚੋਂ ਲੰਘਣੀ ਹੈ।
ਉਦਤ ਮੁਦਤ ਜਨ ਬਦਤ ਨਿਹਾਰੇ,
ਸਾਰਿਆਂ ਦੇ ਮਨ 'ਚ ਬੜਾ ਆਨੰਦ ਹੈ, ਬੜੀ ਖੁਸ਼ੀ ਹੈ। ਜਿਵੇਂ ਮੋਰ ਆਕਾਸ਼ ਦੇ ਵਿੱਚ ਬੱਦਲਾਂ ਨੂੰ ਵੇਖ ਕੇ ਆਨੰਦਿਤ ਹੁੰਦੇ ਹਨ, ਇੱਦਾਂ ਜਿਤਨੇ ਆਨੰਦਪੁਰ ਸਾਹਿਬ ਦੇ ਵਾਸੀ ਨੇ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਦੇ ਦਰਸ਼ਨ ਕਰਕੇ ਆਨੰਦਿਤ ਹੋ ਰਹੇ ਹਨ।
ਸੰਧਿਆ ਸਮੇਂ ਪ੍ਰਵੇਸ਼ੇ ਆਏ,
ਸ਼ਾਮ ਦਾ ਸਮਾਂ ਸੀ, ਸੰਧਿਆ ਵੇਲਾ ਸੀ ਜਦੋਂ ਕਲਗੀਧਰ ਪਾਤਸ਼ਾਹ ਜੀ ਸ਼ਿਕਾਰ ਖੇਡ ਕੇ ਵਾਪਸ ਆਏ, ਆਨੰਦਪੁਰ ਸਾਹਿਬ 'ਚ ਪ੍ਰਵੇਸ਼ ਕੀਤਾ।
ਉਤਰੇ ਸਤਿਗੁਰ ਹਰਖ ਉਪਾਏ,
ਬੜੀ ਖੁਸ਼ੀ ਨਾਲ ਸਤਿਗੁਰੂ ਜੀ ਆਪਣੇ ਮਹਿਲਾਂ ਵਿੱਚ ਆਣ ਕੇ ਘੋੜੇ ਤੋਂ ਉਤਰੇ ਹਨ।
ਖਾਣ ਪਾਨ ਕਰ ਸੁਖ ਸੋ ਸੋਏ,
ਰਾਤ ਪੈ ਗਈ ਸੀ, ਸੰਧਿਆ ਦੇ ਦੀਵਾਨ ਤੋਂ ਬਾਅਦ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਆਪਣੇ ਆਸਣਾਂ 'ਤੇ ਆਏ, ਲੰਗਰ ਪ੍ਰਸ਼ਾਦਾ ਛਕਿਆ, ਜਿੰਨੀ ਨਾਲ ਦੀ ਫੌਜ ਹੈ ਸਭ ਨੇ ਆਰਾਮ ਕੀਤਾ।
ਨਿਜ ਨਿਜ ਸਦਨ ਥਿਰੇ ਸਭ ਕੋਈ,
ਜਿੰਨੇ ਵੀ ਸੰਗੀ ਨੇ ਆਨੰਦਪੁਰ ਸਾਹਿਬ ਦੇ ਵਾਸੀ ਨੇ ਆਪੋ ਆਪਣਿਆਂ ਘਰਾਂ ਵਿੱਚ ਰਾਤ ਦੇ ਸਮੇਂ ਟਿਕ ਗਏ ਹਨ।
ਜਾਮ ਜਾਮਨੀ ਜਬਹੋ ਨਿਹਾਰੇ,
ਜਦੋਂ ਪਹਿਰ ਰਾਤ ਬਾਕੀ ਰਹੀ ਅੰਮ੍ਰਿਤ ਵੇਲੇ ਦਾ ਸਮਾਂ ਹੋਇਆ ਵੇਖਿਆ,
ਨੌਬਤ ਵਜਨ ਲੱਗੀ ਗੁਰਦੁਆਰੇ,
ਗੁਰੂ ਘਰ 'ਚ ਨੌਬਤ ਵੱਜਣ ਲੱਗ ਪਈ ਤਾਂ ਜੋ ਸਾਰੇ ਆਨੰਦਪੁਰ ਸਾਹਿਬ ਦੇ ਵਾਸੀਆਂ ਤਾਈਂ ਸੁਨੇਹਾ ਪਹੁੰਚ ਜੇ ਵੀ ਅੰਮ੍ਰਿਤ ਵੇਲਾ ਹੋ ਗਿਆ, ਅੰਮ੍ਰਿਤ ਵੇਲਾ ਹੋ ਗਿਆ, ਉਹਦਾ ਸੁਨੇਹਾ ਦੇਣ ਲਈ ਗੁਰੂ ਘਰ ਵਿੱਚ ਨੌਬਤ ਵੱਜ ਪਈ ਹੈ।
ਸੁਨਤ ਰਬਾਬੀ ਚੱਲ ਕਰ ਆਏ,
ਜਦੋਂ ਦੀਵਾਨ ਸਜਣ ਦਾ ਸਮਾਂ ਹੋਇਆ ਸਾਰੇ ਉੱਠ ਕੇ ਇਸ਼ਨਾਨ ਪਾਨ ਕਰਕੇ ਤਿਆਰ ਬਰ ਤਿਆਰ ਹੋ ਗਏ। ਮਹਾਰਾਜ ਜੀ ਦੇ ਰਬਾਬੀਆਂ ਨੇ ਜਦੋਂ ਨੌਬਤ ਸੁਣੀ ਕਿ ਅੰਮ੍ਰਿਤ ਵੇਲੇ ਦੀ ਨੌਬਤ ਵੱਜੀ ਹੈ, ਅੰਮ੍ਰਿਤ ਵੇਲੇ ਦਾ ਨਗਾਰਾ ਵੱਜਿਆ, ਤੋ ਰਬਾਬੀ ਆਪਣੇ ਰਬਾਬਾਂ ਲੈ ਕੇ ਸਾਜ ਲੈ ਕੇ ਗੁਰੂ ਦਰਬਾਰ ਵਿੱਚ ਕੀਰਤਨ ਦੀ ਹਾਜ਼ਰੀ ਭਰਨ ਵਾਸਤੇ ਆਏ ਹਨ।
ਆਸਾ ਵਾਰ ਰਾਗ ਜੁੱਤ ਗਾਏ,
ਰਾਗਾਂ ਦੇ ਸਹਿਤ ਗੁਰੂ ਕੇ ਰਬਾਬੀ ਕੀਰਤਨੀਆਂ ਨੇ ਸ੍ਰੀ ਆਸਾ ਜੀ ਦੀ ਵਾਰ ਦੇ ਕੀਰਤਨ ਦੀ ਹਾਜ਼ਰੀ ਭਰੀ ਹੈ।
ਸਿੱਖ ਸੰਗਤ ਜੈ ਕੈ ਗਨ ਜਾਗੇ,
ਜਿੱਥੇ ਕਿੱਥੇ ਸਿੱਖ ਸੰਗਤਾਂ ਸਭ ਉੱਠ ਕੇ ਤਿਆਰ ਬਰ ਤਿਆਰ ਹੋਈਆਂ। ਅੰਮ੍ਰਿਤ ਵੇਲਾ ਹੈ ਭਾਈ, ਉੱਠੋ ਸਭ ਤਿਆਰ ਬਰ ਤਿਆਰ ਹੋਵੋ, ਇਹ ਹੋਕਾ ਦਿੱਤਾ ਜਾ ਰਿਹਾ ਹੈ। ਅੰਮ੍ਰਿਤ ਵੇਲੇ ਉੱਠ ਕੇ ਸਾਰੀ ਸੰਗਤ ਤਿਆਰ ਬਰ ਤਿਆਰ ਹੋਈ। ਅੰਮ੍ਰਿਤ ਵੇਲੇ ਦੀ ਸੰਭਾਲ ਉਹ ਹੀ ਕਰ ਸਕਦਾ ਜਿਹੜਾ ਰਾਤ ਦਾ ਪਹਿਲਾ ਪਹਿਰ ਸੰਭਾਲ ਲਵੇ। ਜਿਹੜਾ ਰਾਤ ਦਾ ਪਹਿਲਾ ਪਹਿਰ ਨਹੀਂ ਸੰਭਾਲਦਾ, ਉਹ ਪਿਛਲਾ ਪਹਿਰ ਵੀ ਨਹੀਂ ਸੰਭਾਲ ਸਕਦਾ। ਰਾਤ ਨੂੰ ਛੇਤੀ ਸੋਵੋਗੇ, ਸਵੇਰੇ ਛੇਤੀ ਉੱਠ ਜਾਓਗੇ, ਇਹੀ ਵਿਧੀ ਵਿਧਾਨ ਹੈ। ਕਹਿੰਦੇ ਜਿੰਨੇ ਗੁਰਸਿੱਖ ਨੇ ਉਸ ਵੇਲੇ ਸਾਰੇ ਅੰਮ੍ਰਿਤ ਵੇਲੇ ਉੱਠ ਕੇ ਤਿਆਰ ਬਰ ਤਿਆਰ ਹੋਏ ਹਨ।
ਗੁਰਬਾਣੀ ਕੋ ਪੜਬੇ ਲਾਗੇ,
ਉੱਠ ਕੇ ਇਸ਼ਨਾਨ ਪਾਨ ਕਰਕੇ ਗੁਰੂ ਕੇ ਸਿੱਖ ਗੁਰਬਾਣੀ ਪੜ੍ਹਨ ਲੱਗੇ ਹਨ। ਨਿਤਨੇਮ ਦੀਆਂ ਹਾਜ਼ਰੀਆਂ ਲਵਾਉਣ ਲੱਗੇ, ਗੁਰਬਾਣੀ ਦਾ ਜਾਪ ਜਪਣ ਲੱਗੇ ਹਨ।
ਜਿਤ ਕਿਤ ਭਜਨ ਹੋਤ ਜੈਕਾਰ,
ਆਨੰਦਪੁਰ ਸਾਹਿਬ ਦੀ ਕੋਈ ਗਲੀ, ਕੋਈ ਖੁੰਜਾ, ਕੋਈ ਕੋਨਾ, ਕੋਈ ਘਰ ਐਸਾ ਨਹੀਂ ਜਿੱਥੇ ਪਰਮੇਸ਼ਰ ਦਾ ਭਜਨ ਨਹੀਂ ਹੋ ਰਿਹਾ। ਹਰ ਜਗ੍ਹਾ ਤੇ ਅੰਮ੍ਰਿਤ ਵੇਲੇ ਗੂੰਜਾਂ ਪੈ ਰਹੀਆਂ ਹਨ, ਨਾਮ ਦੀਆਂ ਗੂੰਜਾਂ ਪੈ ਰਹੀਆਂ ਹਨ। ਉਧਰ ਗੁਰੂ ਦਰਬਾਰ ਵਿੱਚ ਆਸਾ ਜੀ ਦੀ ਵਾਰ ਦੇ ਕੀਰਤਨ ਦੀਆਂ ਗੂੰਜਾਂ ਪੈ ਰਹੀਆਂ ਹਨ। ਘਰ ਘਰ ਵਿੱਚ ਗੁਰਬਾਣੀ ਪੜ੍ਹੀ ਜਾ ਰਹੀ ਹੈ, ਸੁਣੀ ਜਾ ਰਹੀ ਹੈ। ਗੁਰੂ ਬਾਬੇ ਦੇ ਬਚਨ ਪ੍ਰਤੱਖ ਵਰਤ ਰਹੇ ਨੇ। ਘਰ ਘਰ ਅੰਦਰ ਧਰਮਸਾਲ ਹੋਆ, ਕੀਰਤਨ ਸਦਾ ਵਸੋਆ। ਘਰ ਘਰ ਵਿੱਚ ਗੁਰਬਾਣੀ ਪੜ੍ਹੀ ਜਾ ਰਹੀ ਹੈ।
ਮਨੋ ਬਿਸ਼ਨ ਗਨ ਸੁਰਨ ਮਜਾਰੇ,
ਘਰ ਘਰ ਬਾਬਾ ਗਾਵੀ ਹੈ, ਵੱਜਣ ਤਾਲ ਮਿਰਦਾਂਗਰ ਬਾਬਾ। ਭਾਈ ਸਾਹਿਬ, ਭਾਈ ਗੁਰਦਾਸ ਸਾਹਿਬ ਜੀ ਨੇ ਆਪਣੀ ਵਾਰਾਂ ਵਿੱਚ ਇਹ ਬਚਨ ਲਿਖੇ ਹੈ, ਘਰ ਘਰ ਬਾਬਾ ਗਾਵੀ ਹੈ, ਵੱਜਣ ਤਾਲ ਮਿਰਦਾਂਗਰ ਬਾਬਾ। ਘਰ ਘਰ ਵਿੱਚ ਗੁਰਬਾਣੀ ਦਾ ਜਾਪ ਹੋ ਰਿਹਾ ਹੈ।
ਮਨੋ ਬਿਸ਼ਨ ਗਨ ਸੁਰਨ ਮਜਾਰੇ,
ਕਹਿੰਦੇ ਇਸ ਤਰ੍ਹਾਂ ਭਗਤੀ ਦਾ ਰੰਗ ਬਣਿਆ ਮਾਨੋ ਸਾਰੇ ਦੇਵਤਿਆਂ ਵਿੱਚ ਭਗਵਾਨ ਵਿਸ਼ਨੂੰ ਜੀ ਜਿਵੇਂ ਪ੍ਰਭੂ ਭਗਤੀ ਵਿੱਚ ਲੱਗੇ ਹੋਣ।
ਸੋਚ ਇਸ਼ਨਾਨ ਠਾਨ ਗੋਸਾਈ,
ਇੱਧਰ ਦੀਨ ਦੁਨੀਆਂ ਦੇ ਮਾਲਕ ਤ੍ਰਿਲੋਕੀ ਨਾਥ, ਜਗਤ ਪਿਤਾ, ਪੰਥ ਦੇ ਵਾਲੀ, ਸਾਹਿਬੇ ਕਮਾਲ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਅੰਮ੍ਰਿਤ ਵੇਲੇ ਉੱਠੇ ਹਨ।
ਆਸਨ ਥਿਰੇ ਸਮਾਧ ਲਗਾਈ,
ਇਸ਼ਨਾਨ ਪਾਨ ਕੀਤਾ, ਗਰੀਬ ਨਵਾਜ ਪਾਤਸ਼ਾਹ ਜੀ ਆਪਣੇ ਨਿਜਾਨੰਦ ਵਿੱਚ ਲੀਨ ਹੋ ਗਏ, ਸਮਾਧੀ ਸਥਿਤ ਹੋ ਗਏ, ਆਸਣ ਤੇ ਬੈਠੇ, ਨੇਤਰ ਮੁੰਦੇ ਆਪਣੇ ਉਸ ਨਿਜ ਸਰੂਪ ਵਿੱਚ ਜਾ ਟਿਕੇ ਹਨ ਜਿਸ ਨਿਜ ਸਰੂਪ ਤੋਂ ਪੂਰੇ ਬ੍ਰਹਿਮੰਡ ਦੀ ਰਚਨਾ ਹੋਈ ਹੈ, ਜਿਸ ਨਿਜ ਸਰੂਪ ਤੋਂ ਪੂਰੇ ਜਗਤ ਦੀ ਪਾਲਣਾ ਹੋ ਰਹੀ ਹੈ, ਜਿਸ ਨਿਜ ਸਰੂਪ ਤੋਂ ਪੂਰੇ ਜਗਤ ਦਾ ਸੰਹਾਰ ਹੋ ਰਿਹਾ ਹੈ। ਕਹਿੰਦੇ ਆਪਣੇ ਐਸੇ ਨਿਜਾਨੰਦ ਵਿੱਚ, ਆਪਣੇ ਐਸੇ ਨਿਜ ਸਰੂਪ ਵਿੱਚ ਬਾਜਾਂ ਵਾਲੇ ਕਲਗੀਧਰ ਸਵਾਮੀ ਜੀ ਸਥਿਤ ਹੋ ਗਏ ਹਨ, ਟਿਕ ਗਏ ਹਨ।
ਅਰਣੋਦੇ ਲੱਖ ਕਰ ਪੁੰਨ ਸਾਰੇ,
ਜਦੋਂ ਤੱਕ ਲੋ ਨਹੀਂ ਲੱਗਦੀ, ਦਿਨ ਨਹੀਂ ਚੜ੍ਹਦਾ, ਉਦੋਂ ਤਾਈਂ ਸਤਿਗੁਰੂ ਜੀ ਨਿਤਾ ਪ੍ਰਤੀ ਰੋਜ਼ਾਨਾ ਦਾ ਇਹ ਨੇਮ ਸੀ ਸਾਹਿਬ ਦਾ, ਸਮਾਧੀ ਸਥਿਤ ਰਹਿੰਦੇ ਸਨ। ਕਹਿੰਦੇ ਜਦੋਂ ਅਰਣੋਦਾ ਹੋਇਆ, ਅਰਣੋਦਾ ਦਾ ਮਤਲਬ ਸੂਰਜ ਚੜ੍ਹਿਆ, ਪੁਨਸਾਰ ਹੋਈ ਭਾਵ ਸੂਰਜ ਉਦੇ ਹੋਇਆ,
ਪਾਟ ਪੋਰ ਕੇ ਥਿਰੇ ਅਗਾਰੇ,
ਜਦੋਂ ਦਿਨ ਚੜ੍ਹਦਾ ਲੋ ਲੱਗਦੀ, ਕਹਿੰਦੇ ਭੱਟ ਮਹਾਰਾਜ ਜੀ ਦੇ ਦਰਵਾਜ਼ੇ ਤੇ ਆਣ ਕੇ ਖਲੋ ਗਏ। ਰਾਜਿਆਂ ਨੂੰ ਅਕਸਰ ਜਦੋਂ ਦਿਨ ਚੜ੍ਹਦਾ ਹੁੰਦਾ ਨਾ, ਲੋ ਮਾੜੀ ਮਾੜੀ ਲੱਗਦੀ ਤੇ ਭੱਟ ਰਾਜਿਆਂ ਦੇ ਦਰਵਾਜ਼ੇ ਤੇ ਆ ਕੇ ਕਬਿੱਤ ਗਾਉਂਦੇ ਤੇ ਉਹ ਅਲਾਰਮ ਹੁੰਦਾ ਸੀ ਰਾਜਿਆਂ ਦੇ ਉੱਠਣ ਦਾ। ਕਲਗੀਧਰ ਜੀ ਤਾਂ ਪਹਿਲਾਂ ਹੀ ਤਿਆਰ ਬਰ ਤਿਆਰ ਹੁੰਦੇ। ਰਾਜੇ ਨੇ ਇਸ ਕਰਕੇ ਰਾਗਸੀ ਠਾਠ ਦਾ ਵੀ ਪ੍ਰਬੰਧ ਹੈ, ਜਦੋਂ ਲੋਹ ਲੱਗ ਜਾਂਦੀ ਫਿਰ ਭੱਟ ਆ ਜਾਂਦੇ ਮਹਾਰਾਜ ਜੀ ਦੇ ਦੁਆਰ ਤੇ। ਉਹ ਭੱਟ ਆ ਕੇ ਫਿਰ ਸਤਿਗੁਰੂ ਜੀ ਦਾ ਸੁਜਸ ਕਰਦੇ, ਪਾਟ ਪੌਰ ਕੇ ਥਿਰੇ ਅਗਾਰੀ, ਉਹ ਭੱਟ ਮਹਾਰਾਜ ਜੀ ਦੇ ਦਰਵਾਜ਼ੇ ਤੇ ਆ ਕੇ ਖਲੋ ਜਾਂਦੇ।
ਗੁਰ ਕੋ ਸੁਜਸ ਕਬਿੱਤ ਬਣਾਏ,
ਸਤਿਗੁਰੂ ਜੀ ਦੇ ਸੁਜਸ ਦੇ ਕਬਿੱਤ ਬਣਾ ਕੇ, ਸਵਈਏ ਬਣਾ ਕੇ, ਛੰਦ ਬਣਾ ਕੇ ਉਹ ਭੱਟ ਲਿਆਉਂਦੇ ਤੇ ਕਲਗੀਧਰ ਜੀ ਦੇ ਦਰਵਾਜ਼ੇ ਤੇ ਜਦੋਂ ਲੋ ਲੱਗਦੀ ਤੇ ਉਹਨਾਂ ਆ ਕੇ ਕਬਿੱਤ ਗਾਉਣੇ। ਬਾਜਾਂ ਵਾਲੇ ਕਲਗੀਧਰ ਪਾਤਸ਼ਾਹ ਦੀ ਵਡਿਆਈ ਦੇ ਛੰਦ ਗਾਇਨ ਕਰਨੇ,
ਉੱਚੇ ਅਧਿਕ ਉਚਾਰ ਸੁਣਾਏ,
ਉੱਚੀ ਉੱਚੀ ਆਵਾਜ਼ ਦੇ ਵਿੱਚ ਉਹਨਾਂ ਨੇ ਸੁਣਾਣੇ ਕਿ ਕਲਗੀਧਰ ਦੇ ਕੰਨਾਂ ਵਿੱਚ ਵੀ ਆਵਾਜ਼ ਪਵੇ ਤੇ ਨੇੜੇ ਤੇੜੇ ਜਿੰਨੇ ਸਿੱਖ ਨੇ ਸਭ ਦੇ ਕੰਨਾਂ ਵਿੱਚ ਕਲਗੀਧਰ ਦੀ ਵਡਿਆਈ ਦੇ ਛੰਦ ਸੁਣਨ। ਉਹਨਾਂ ਨੇ ਬੜੀ ਉੱਚੀ ਆਵਾਜ਼ ਵਿੱਚ ਗਰਜਵੀਂ ਆਵਾਜ਼ ਦੇ ਵਿੱਚ ਕਵਿਤ ਗਾਉਣੇ, ਸਵਈਏ ਪੜ੍ਹਨੇ ਕਲਗੀਧਰ ਜੀ ਦੀ ਵਡਿਆਈ ਦੇ।
ਹਰੋ ਨਕੀਬ ਪੁਕਾਰ ਆਵਾਜ਼ੇ,
ਨਕੀਬ ਦਰਵਾਜ਼ੇ ਤੇ ਖਲੋ ਕੇ ਉੱਚੀ ਆਵਾਜ਼ ਵਿੱਚ ਸੰਗਤ ਨੂੰ ਸੰਬੋਧਨ ਕਰਕੇ ਗੁਰੂ ਪਾਤਸ਼ਾਹ ਦਾ ਜਸ ਸੁਣਾਉਂਦਾ।
ਮਹਾਰਾਜ ਰਾਜਨ ਪਤ ਰਾਜੇ,
ਨਕੀਬ ਨੇ ਉੱਚੀ ਆਵਾਜ਼ ਵਿੱਚ ਬੋਲਣਾ, ਸਾਵਧਾਨ ਗੁਰੂ ਕੀ ਸੰਗਤ ਸੁਣੋ, ਮਹਾਰਾਜ ਰਾਜਨ ਕੇ ਰਾਜਾ, ਮਹਾਰਾਜੇ ਕਲਗੀਧਰ ਸੁਆਮੀ ਰਾਜਿਆਂ ਦੇ ਰਾਜੇ ਅਧਿ ਰਾਜਾ,
ਪੂਰਨ ਗੁਰ ਸਾਹਿਬ ਅਵਤਾਰੀ,
ਪੂਰਨ ਗੁਰੂ ਅਕਾਲ ਪੁਰਖ ਨਿਰੰਕਾਰ ਵਾਹਿਗੁਰੂ ਪਾਰ ਬ੍ਰਹਮ ਪਰਮੇਸ਼ਰ ਦਾ ਪ੍ਰਤੱਖ ਅਵਤਾਰ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ, ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ ਦਾ ਪ੍ਰਤੱਖ ਸਵਰੂਪ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਸੰਗਤਾਂ ਨੂੰ ਦਰਸ਼ਨ ਦਿਦਾਰੇ ਦੇਣ ਵਾਸਤੇ ਆ ਰਹੇ ਹਨ। ਏਦਾਂ ਨਕੀਬ ਨੇ ਸਾਹਮਣੇ ਖਲੋ ਕੇ ਬਾਹਰ ਦਰਵਾਜ਼ੇ ਤੇ ਗੁਰੂ ਪਾਤਸ਼ਾਹ ਦੀ ਵਡਿਆਈ ਗਾਇਨ ਕਰਨੇ,
ਜਿਨ ਕੋ ਨਿਵੇਂ ਤਿਰਲੋਕੀ ਸਾਰੀ,
ਸੰਗਤ ਜੀ ਸਜਦਾ ਕਰੋ ਕਲਗੀਧਰ ਸਵਾਮੀ ਦੇ ਚਰਨਾਂ ਵਿੱਚ, ਜਿਨ੍ਹਾਂ ਦੇ ਚਰਨਾਂ 'ਚ ਤਿੰਨੇ ਲੋਕ ਸਜਦਾ ਕਰਦੇ ਹਨ, ਜਿਨ੍ਹਾਂ ਦੇ ਚਰਨਾਂ ਵਿੱਚ ਤਰਲੋਕੀ ਨਿਵਦੀ ਹੈ।
ਕਰਿਆਵਲ ਬਾਜਤ ਠਨਕਾਰਾ,
ਕੜਿਆਲਾਂ ਦੀ ਠਣਕਾਰ ਵੱਜਦੀ ਹੈ, ਕੜਿਆਲ ਵੱਜਦੇ ਗੁਰੂ ਘਰਾਂ ਵਿੱਚ। ਅੰਮ੍ਰਿਤ ਵੇਲੇ ਦੀ ਇਹ ਮਰਿਆਦਾ ਹੁੰਦੀ ਸੀ, ਹੁਣ ਵੀ ਬਹੁਤ ਸਥਾਨਾਂ 'ਤੇ ਕੜਿਆਲ ਵੱਧੇ ਹੁੰਦੇ, ਇੱਕ ਇੱਕ ਘੰਟੇ ਬਾਅਦ ਕੜਿਆਲ ਵੱਜਦਾ ਹੈ। ਜਿੰਨਾ ਸਮਾਂ ਹੋਇਆ ਹੋਵੇ ਹੁਣ ਉਹਦੇ ਮੁਤਾਬਕ, ਜੇ 2 ਵੱਜਦੇ ਤਾਂ 2 ਵਾਰੀ ਹਥੋੜਾ ਕੜਿਆਲ 'ਤੇ ਵੱਜਦਾ, 10 ਵੱਜੇ ਹੋਣ ਤਾਂ 10 ਵਾਰੀ ਵੱਜਦਾ, ਤਾਂ ਜੋ ਸੰਗਤ ਸਾਰੀ ਨੂੰ ਸਮੇਂ ਦਾ ਪਤਾ ਲੱਗ ਸਕੇ। ਤੋ ਕਹਿੰਦੇ ਕੜਿਆਲ ਵੱਜਿਆ ਹੈ,
ਗਰਜ ਉੱਠਿਓ ਰਣਜੀਤ ਨਗਾਰਾ,
ਇੱਧਰ ਕੜਿਆਲ ਵੱਜਿਆ ਤੇ ਉੱਧਰ ਕਲਗੀਧਰ ਜੀ ਦਾ ਨਗਾਰਚੀ ਸੀ ਭਾਈ ਲੱਖਾ ਸਿੰਘ ਨਗਾਰਚੀ, ਮਹਾਰਾਜ ਜੀ ਦੇ ਨਗਾਰਚੀ ਭਾਈ ਲੱਖੇ ਨੇ ਰਣਜੀਤ ਨਗਾਰੇ ਦੇ ਉੱਤੇ ਦੋਹਰੀਆਂ ਚੋਭਾਂ ਜਦੋਂ ਲਾਈਆਂ, ਨਗਾਰਾ ਇਉਂ ਗਰਜਿਆ ਜਿਵੇਂ ਬੱਦਲ ਗਰਜਦੇ ਹੋਣ।
ਇਮ ਬਹੁਤਾਨ ਕੁਲਾਹਲ ਹੋਆ,
ਪੂਰੇ ਆਨੰਦਪੁਰ ਸਾਹਿਬ 'ਚ ਵੱਡਾ ਕੁਲਾਹਲ ਹੋ ਰਿਹਾ, ਵੱਡੀਆਂ ਭਾਰੀਆਂ ਖੁਸ਼ੀਆਂ ਹੋ ਰਹੀਆਂ, ਕਿਤੇ ਨਫੀਰੀਆਂ ਵੱਜ ਰਹੀਆਂ, ਕਿਤੇ ਨਰਸਿੰਘੇ ਵੱਜ ਰਹੇ, ਕਿਤੇ ਨਗਾਰਿਆਂ ਦੀ ਆਵਾਜ਼ ਸੁਣਾਈ ਦੇ ਰਹੀ, ਕਿਤੇ ਕੜਿਆਲ ਵੱਜ ਰਹੇ, ਕਿਤੇ ਨਕੀਬ ਗੁਰੂ ਪਾਤਸ਼ਾਹ ਦਾ ਜਸ ਗਾ ਰਹੇ ਨੇ, ਕਿਤੇ ਭੱਟ ਕਵਿਤ ਗਾ ਰਹੇ ਨੇ, ਕਿਤੇ ਰਬਾਬੀ ਬੈਠੇ ਗੁਰਬਾਣੀ ਦਾ ਕੀਰਤਨ ਗਾ ਰਹੇ ਹਨ।
ਸੂਰਜ ਉਦੇ ਭਇਓ ਸਭ ਜੋਵਾ,
ਜਦੋਂ ਸੂਰਜ ਉਦੇ ਹੁੰਦਾ ਉਦੋਂ ਇਹ ਸਭ ਕੁਝ ਹੁੰਦਾ, ਨਹੀਂ ਸੂਰਜ ਉਦੇ ਤੋਂ ਪਹਿਲਾਂ ਸਭ ਪਾਸੇ ਸ਼ਾਂਤੀ, ਜਦੋਂ ਸੂਰਜ ਉਦੇ ਹੋਇਆ ਉਸ ਵੇਲੇ ਸਾਰੇ ਪਾਸੇ ਇਸ ਤਰ੍ਹਾਂ ਦਾ ਕੁਲਾਹਲ ਹੋਇਆ।
ਸਤਿਗੁਰ ਬਸਤ੍ਰ ਸ਼ਸਤ੍ਰ ਤਨ ਧਾਰੇ,
ਦਿਨ ਚੜ੍ਹਦਿਆਂ ਗੁਰਦੇਵ ਜੀ ਨੇ ਨੇਤਰ ਖੋਲੇ, ਸੋਹਣੇ ਸ਼ਸਤਰ ਸੋਹਣੇ ਬਸਤਰ ਬਾਜਾਂ ਵਾਲੇ ਸਵਾਮੀ ਜੀ ਨੇ ਸਰੀਰ ਤੇ ਧਾਰਨ ਕੀਤੇ।
ਸਾਵਧਾਨ ਬਨ ਨਿਕਸੇ ਦੁਆਰੇ,
ਸਾਵਧਾਨ ਹੋ ਕੇ ਤਿਆਰ ਬਰ ਤਿਆਰ ਹੋ ਕੇ, ਕਮਰ ਕਸਾ ਲੱਗਾ ਹੋਇਆ, ਸੀਸ ਤੇ ਜਗ੍ਹਾ ਕਲਗੀ ਸੋਭਨੀਕ ਹੋ ਰਹੀ ਹੈ, ਵਸਤਰਾਂ ਸ਼ਸਤਰਾਂ ਸਹਿਤ ਕਲਗੀਧਰ ਪਾਤਸ਼ਾਹ ਜੀ ਆਪਣੇ ਆਸਣ ਤੋਂ ਬਾਹਰ ਚੱਲ ਕੇ ਆਏ ਹਨ।
ਸਭਾ ਸਦਨ ਮੈਂ ਪਹੁੰਚੇ ਜਾਏ,
ਜਿੱਥੇ ਦੀਵਾਨ ਲੱਗਦਾ ਦਮਦਮਾ ਸਾਹਿਬ, ਗੁਰੂ ਕੇ ਮਹਿਲਾਂ ਦੇ ਲਾਗੇ ਦਮਦਮਾ ਸਾਹਿਬ ਅਸਥਾਨ ਹੈ, ਉੱਥੇ ਮਹਾਰਾਜ ਜੀ ਦੀਵਾਨ ਸਜਾਇਆ ਕਰਦੇ, ਉਸ ਦੀਵਾਨ ਵਾਲੇ ਅਸਥਾਨ ਤੇ ਚੱਲ ਕੇ ਆਏ।
ਝੂਲਤ ਕਲਗੀ ਆਨੰਦ ਵਧਾਏ,
ਇਸ ਤੇ ਕਲਗੀ ਝੂਲ ਰਹੀ ਹੈ, ਬੜਾ ਵੱਡਾ ਭਾਰੀ ਪਰਮ ਆਨੰਦ ਵਰਤ ਰਿਹਾ ਹੈ ਸਿੱਖਾਂ ਅੰਦਰ।
ਫਰਸ਼ ਮਖਮਲੀ ਪਰ ਸਿੰਘਾਸਨ,
ਬੜੇ ਮਖਮਲੀ ਵਿਛਾਉਣੇ ਵਿਛਾਏ ਹੋਏ ਨੇ ਦੀਵਾਨ ਵਿੱਚ, ਬੜੀ ਸੰਗਤ ਦੇ ਬੈਠਣ ਵਾਸਤੇ ਵੀ ਸੋਹਣੇ ਗਿਲਮ ਗਲੀਚੇ ਵਿਛੇ ਹੋਏ ਨੇ।
ਬੈਠੇ ਗੁਰੂ ਸ਼ੁਭਤ ਸ਼ੁਭ ਆਸਨ,
ਮਹਾਰਾਜ ਜੀ ਦਾ ਸਿੰਘਾਸਨ ਸਜਿਆ ਹੋਇਆ, ਸਿੰਘਾਸਨ ਤੇ ਬੜੀ ਸੁੰਦਰ ਵਿਛਾਈ ਕੀਤੀ ਹੋਈ, ਉਸ ਸੋਹਣੇ ਸਿੰਘਾਸਨ ਤੇ ਸੋਹਣੇ ਤਖਤ ਤੇ ਜਿਸ ਤਖਤ ਨੂੰ ਵੇਖ ਕੇ ਗੁਰੂ ਕੇ ਸਿੱਖ ਕਹਿੰਦੇ ਹਨ ਵੱਡਾ ਤੇਰਾ ਦਰਬਾਰ ਸੱਚਾ ਤੁਦ ਤਖਤ ਸਿਰ ਸਾਹਾਂ ਪਾਤਸ਼ਾਹ ਨਿਹਚਲ ਚੌਰ ਛੱਤ। ਉਸ ਤਖਤ ਦੇ ਉੱਤੇ ਆ ਕੇ ਕਲਗੀਧਰ ਜੀ ਵੀਰ ਆਸਣ ਤੇ ਆਣ ਕੇ ਬੈਠੇ ਹਨ, ਵੀਰ ਆਸਣ ਤੇ ਆਣ ਕੇ ਸਜੇ ਹਨ।
ਪਾਂਚੋਂ ਪ੍ਰਾਤਾ ਵੀਰ ਬਿਲੰਦ,
ਮਹਾਰਾਜ ਜੀ ਦੀ ਭੂਆ ਦੇ ਪੁੱਤਰ ਬੀਬੀ ਵੀਰੋ ਦੇ ਸਾਹਿਬਜ਼ਾਦੇ ਪੰਜੇ ਭਰਾ ਭਾਈ ਸੰਗੋ ਸ਼ਾਹ ਜੀਤਮਲ ਜੀ ਵੀ ਉਸੇ ਵੇਲੇ ਹਾਜ਼ਰ ਹੋ ਗਏ।
ਬ੍ਰਿੰਦ ਮਸੰਦ ਬੰਦ ਕਰ ਬੰਦ,
ਬਹੁਤ ਸਾਰੇ ਮਸੰਦ ਹੱਥ ਜੋੜ ਕੇ ਗੁਰੂ ਚਰਨਾਂ ਵਿੱਚ ਨਤਮਸਤਕ ਹੋਣ ਲਈ ਆਏ ਹਨ।
ਮਾਤੁਲ ਪੁਨ ਕਿਰਪਾਲ ਕਰ ਬੰਦਨ,
ਕਲਗੀਆਂ ਵਾਲੇ ਪਾਤਸ਼ਾਹ ਦੇ ਸਤਿਕਾਰਯੋਗ ਮਾਮਾ ਜੀ ਮਾਮਾ ਕਿਰਪਾਲ ਚੰਦ ਵੀ ਆਏ ਹਨ।
ਸੂਰਜ ਮਲ ਕੇ ਨੰਦਨ ਨੰਦਨ,
ਬਾਬਾ ਸੂਰਜ ਮਲ ਜੀ ਦੇ ਪੋਤਰੇ ਬਾਬਾ ਗੁਲਾਬ ਰਾਏ ਜੀ ਬਾਬਾ ਸ਼ਿਆਮ ਦਾਸ ਜੀ ਇਹ ਵੀ ਚੱਲ ਕੇ ਹਾਜ਼ਰ ਹੋਏ।
ਇਤਿਆਦਿਕ ਸਭ ਸਭਾ ਪਰਿਵਾਰਤ,
ਇਤਿਆਦਿਕ ਹੋਰ ਵੀ ਜਿੰਨੇ ਭਾਈ ਨੰਦ ਚੰਦ ਜੀ ਜਾਂ ਫਿਰ ਭਾਈ ਰਾਮ ਕੁਇਰ ਸਾਹਿਬ ਜੀ ਵਰਗੇ ਜਿੰਨੇ ਗੁਰਸਿੱਖ ਨੇ ਸਭ ਕਲਗੀਧਰ ਜੀ ਦੇ ਆਲੇ ਦੁਆਲੇ ਆਣ ਕੇ ਸਜ ਗਏ ਬੈਠ ਗਏ।
ਮਨੋ ਚੰਦ ਉਡਗਨ ਦੁਤੀ ਤਾਰਤ,
ਕਹਿੰਦੇ ਮਾਨੋ ਤਾਰਿਆਂ ਵਿੱਚ ਚੰਦਰਮਾ ਪ੍ਰਕਾਸ਼ ਰਿਹਾ ਹੋਵੇ, ਏਦਾਂ ਸਿੱਖਾਂ ਵਿੱਚ ਬੈਠੇ ਕਲਗੀਧਰ ਜੀ ਵੱਖਰੇ ਨਜ਼ਰ ਆਉਂਦੇ ਹਨ।
ਚਮਕਤ ਚਾਮਰ ਚਾਰੂ ਤੁਰੰਤ,
ਮਹਾਰਾਜ ਜੀ ਦੇ ਸੀਸ ਉੱਤੇ ਚਵਰ ਝੁੱਲ ਰਿਹਾ ਤੇ ਚਵਰ ਦੀ ਜਿਹੜੀ ਡੰਡੀ ਹੈ ਉਹ ਸੁਨਹਿਰੀ ਹੈ, ਸੋਨੇ ਦੀ ਬਣੀ ਹੋਈ ਹੈ।
ਜਨ ਰਵ ਕਿਰਨ ਨਿਕਰ ਨਿਅਰੰਤ,
ਕਹਿੰਦੇ ਮਾਨੋ ਸੂਰਜ ਦੀਆਂ ਕਿਰਨਾਂ ਨਿਕਲ ਰਹੀਆਂ ਹੋਣ, ਇਹਨਾਂ ਉਹਨਾਂ ਦਾ ਪ੍ਰਕਾਸ਼ ਹੁੰਦਾ।
ਕੰਚਨ ਰਜਤ ਛਰੀ ਕਰ ਤਰੇ,
ਸੋਨੇ ਦੀਆਂ ਚੋਭਾਂ ਫੜ ਕੇ ਦੋ ਚੋਭਦਾਰ ਕਲਗੀਧਰ ਜੀ ਦੇ ਤਖਤ ਦੇ ਸੱਜੇ ਤੇ ਖੱਬੇ ਖੜੇ ਹਨ।
ਇੱਕ ਦਿਸ਼ ਗੁਰ ਟਿਗ ਦੇਖੇ ਖਰੇ,
ਸਭ ਕਲਗੀਧਰ ਪਾਤਸ਼ਾਹ ਜੀ ਵੱਲ ਨਿਗਾਹ ਲਾ ਕੇ ਵੇਖ ਰਹੇ ਹਨ।
ਦਰਸ਼ਨ ਕਾਂਖੀ ਦਿਨ ਪ੍ਰਤੀ ਆਵੇ,
ਜਿਹੜੇ ਦਰਸ਼ਨਾਂ ਦੇ ਅਭਲਾਖੀ ਨੇ ਉਹ ਨੇਤਾ ਪ੍ਰਤੀ ਕਲਗੀਧਰ ਜੀ ਦੇ ਦਰਬਾਰ ਵਿੱਚ ਦਰਸ਼ਨਾਂ ਨੂੰ ਆਉਂਦੇ ਹਨ।
ਲਗੇ ਸਭਾ ਤਬ ਦੇਖਣ ਪਾਵੇ,
ਜਦੋਂ ਸਤਿਗੁਰੂ ਜੀ ਦੀ ਸਭਾ ਲੱਗਦੀ ਦੀਵਾਨ ਲੱਗਦਾ ਸਭ ਮਹਾਰਾਜ ਜੀ ਦੇ ਦੀਵਾਨ ਵਿੱਚ ਆ ਕੇ ਬੈਠਦੇ ਤੇ ਸਜਦੇ ਹਨ।
ਗੁਰ ਦਰਬਾਰ ਭਇਓ ਜਬ ਭਾਰੀ,
ਜਦੋਂ ਸਤਿਗੁਰੂ ਜੀ ਦਾ ਸੋਹਣਾ ਪਵਿੱਤਰ ਦਰਬਾਰ ਸਜਿਆ ਹੈ ਬਣਿਆ ਹੈ।
ਅਨੇਕ ਅਕੋਰੇ ਅਰਪੇ ਅਗਾਰੀ,
ਬੜੇ ਗੁਰਸਿੱਖ ਆ ਕੇ ਅਨੇਕ ਤਰ੍ਹਾਂ ਦੀਆਂ ਪਿਟਾਵਾਂ ਗੁਰੂ ਚਰਨਾਂ ਚ ਭੇਟਾ ਕਰਦੇ ਹਨ।
ਡੇਢ ਜਾਮ ਜਬ ਬੈਠ ਬਿਤਾਇਓ,
ਇਸੇ ਤਰ੍ਹਾਂ ਤਕਰੀਬਨ ਡੇਢ ਪਹਿਰ ਦਾ ਸਮਾਂ ਗੁਰਦੇਵ ਨੇ ਦੀਵਾਨ ਚ ਬੈਠ ਕੇ ਬਤੀਤ ਕੀਤਾ।
ਦਵਾਰ ਪਾਲ ਤਬੇ ਅੰਤਰ ਆਇਓ,
ਇਹਨੇ ਨੂੰ ਦਵਾਰ ਪਾਲ ਜਿਹੜਾ ਦਰਵਾਜੇ ਤੇ ਡਿਉੜੀ ਤੇ ਖੜਾ ਹੁੰਦਾ ਸੇਵਾਦਾਰ ਉਹ ਕਲਗੀਧਰ ਜੀ ਦੇ ਦਰਬਾਰ ਵਿੱਚ ਹਾਜ਼ਰ ਹੋਇਆ।
ਹੱਥ ਜੋੜ ਕਰ ਅਰਜ਼ ਗੁਜ਼ਾਰੀ,
ਦਵਾਰਪਾਲ ਨੇ ਹੱਥ ਜੋੜ ਕੇ ਗੁਰਦੇਵ ਨੂੰ ਬੇਨਤੀ ਕੀਤੀ, ਕਹਿਣ ਲੱਗਾ
ਚੋਬਦਾਰ ਇੱਕ ਪੋਰ ਅਗਾਰੀ,
ਮਹਾਰਾਜ ਇੱਕ ਚੋਬਦਾਰ ਬਾਹਰ ਦਰਵਾਜੇ ਤੇ ਆਇਆ ਖੜਾ ਹੈ।
ਭੀਮ ਚੰਦ ਕੋ ਆਏ ਵਜ਼ੀਰ,
ਉਹ ਚੋਬਦਾਰ ਸੁਨੇਹਾ ਲੈ ਕੇ ਆਇਆ ਕਿ ਰਾਜੇ ਭੀਮ ਚੰਦ ਦਾ ਵਜ਼ੀਰ ਆਇਆ ਤੁਹਾਡੇ ਦਰਸ਼ਨ ਕਰਨ ਲਈ। ਰਾਜੇ ਭੀਮ ਚੰਦ ਦਾ ਵਜ਼ੀਰ, ਉਹਨੇ ਉਹ ਚੋਬਦਾਰ ਆਪ ਜੀ ਤੋਂ ਕੋਲ ਬੇਨਤੀ ਕਰਨ ਲਈ ਆਪਣੇ ਆਉਣ ਦੀ ਆਗਿਆ ਲੈਣ ਲਈ ਖਬਰ ਭੇਜਣ ਲਈ ਭੇਜਿਆ।
ਮਿਲਿਓ ਚਾਏ ਰਾਵਰ ਕੇ ਤੀਰ,
ਭੀਮ ਚੰਦ ਦਾ ਵਜ਼ੀਰ ਮਹਾਰਾਜ ਤੁਹਾਡੇ ਦਰਬਾਰ ਵਿੱਚ ਹਾਜ਼ਰ ਹੋ ਕੇ ਤੁਹਾਨੂੰ ਮਿਲਣਾ ਚਾਹੁੰਦਾ, ਤੁਹਾਡੇ ਦਰਸ਼ਨ ਕਰਨਾ ਚਾਹੁੰਦਾ ਹੈ।
ਤੈ ਸੁਧ ਕੋ ਸੋ ਚੱਲ ਕਰ ਆਇਓ,
ਉਹ ਚੋਬਦਾਰ ਕੋਲੋਂ ਖਬਰ ਲੈ ਕੇ ਮੈਂ ਤੁਹਾਡੇ ਤਾਈ ਖਬਰ ਦੇਣ ਵਾਸਤੇ ਪੁੱਜਾ ਹਾਂ।
ਸੁਣ ਕਲਗੀਧਰ ਬਚ ਫੁਰਮਾਇਓ,
ਸੁਣ ਕੇ ਕਲਗੀਧਰ ਜੀ ਦਾ, ਕਿਉਂਕਿ ਹੁਣ ਦੀਵਾਨ ਦੀ ਸਮਾਪਤੀ ਦਾ ਵੇਲਾ ਸੀ, ਮਹਾਰਾਜ ਜੀ ਨੇ ਹੁਕਮ ਕੀਤਾ, ਕਹਿਣ ਲੱਗੇ
ਅਬ ਤਿਸ ਖਾਨ ਪਾਨ ਸੁਧ ਲੀਜੇ,
ਕਹਿਣ ਲੱਗੇ ਕਿ ਹੁਣ ਉਹਦੇ ਖਾਨ ਪਾਨ ਦੀ ਲੰਗਰ ਪਾਣੀ ਦੀ ਵਿਵਸਥਾ ਕਰੋ। ਭੀਮ ਚੰਦ ਦਾ ਜੇ ਵਜ਼ੀਰ ਆਇਆ ਉਹਦੇ ਨਾਲ ਕਿੰਨੇ ਬੰਦੇ ਹੈ, ਉਹਨਾਂ ਦੇ ਜਾ ਕੇ ਲੰਗਰ ਪਾਣੀ ਦਾ ਪ੍ਰਬੰਧ ਕਰੋ।
ਆਛੇ ਥਾਨ ਸਿਵਰ ਕੋ ਦੀਜੇ,
ਕਿਸੇ ਭਲੇ ਥਾਂ ਤੇ ਉਹਨਾਂ ਦਾ ਪੜਾਅ ਕਰਾਓ, ਡੇਰਾ ਕਰਾਓ, ਵੀ ਉਹ ਆਪਣਾ ਨਿਵਾਸ ਕਰ ਲੈਣ।
ਪਿਛਲੇ ਪੈਰ ਸਮੀਪ ਬੁਲਾਵੇ,
ਅੱਜ ਸ਼ਾਮ ਨੂੰ ਪਿਛਲੇ ਪੈਰ ਜਦੋਂ ਦੀਵਾਨ ਸਜੇਗਾ ਉਦੋਂ ਉਹਨਾਂ ਨੂੰ ਸਭਾ ਵਿੱਚ ਸੱਦਾਂਗੇ, ਕਿਉਂਕਿ ਹੁਣ ਦੀਵਾਨ ਦੀ ਸਮਾਪਤੀ ਦਾ ਵੇਲਾ ਹੈ। ਤੇ ਸ਼ਾਮ ਦੇ ਸਮੇਂ ਜਦੋਂ ਦੁਬਾਰਾ ਦੀਵਾਨ ਸਜਣਗੇ ਪਿਛਲੇ ਪਹਿਰਾਂ ਦੇ, ਉਦੋਂ ਰਾਜੇ ਭੀਮ ਚੰਦ ਦੇ ਵਜ਼ੀਰ ਨੂੰ ਬੁਲਾਵਾਂਗੇ ਸਭਾ ਵਿੱਚ।
ਤਿਸ ਕੀ ਮਸਲਤ ਸੁਨੇ ਸੁਣਾਵੇ,
ਸੁਣਾਂਗੇ ਉਹਦੀਆਂ ਗੱਲਾਂ, ਉਹ ਕੀ ਆਖਦਾ, ਉਹਦੀਆਂ ਗੱਲਾਂ ਸੁਣ ਕੇ ਫਿਰ ਸੁਣਾਵਾਂਗੇ ਵੀ ਕਿ ਕੀ ਉਹਨੂੰ ਜਵਾਬ ਦੇਣਾ, ਕਿਉਂਕਿ ਜਿਹੋ ਜਿਹੀ ਬੋਲੀ ਵਿੱਚ ਉਹ ਬੋਲੇਗਾ ਉਸੇ ਬੋਲੀ ਵਿੱਚ ਉਹਨੂੰ ਅੱਗੋਂ ਜਵਾਬ ਮਿਲੇਗਾ।
ਇਮ ਕਰ ਹੁਕਮ ਉੱਠੇ ਗੋਸਾਈ,
ਇਹ ਹੁਕਮ ਕਰਕੇ ਕਲਗੀਧਰ ਜੀ ਨੇ ਦੀਵਾਨ ਦੀ ਸਮਾਪਤੀ ਕੀਤੀ ਤੇ ਪਾਤਸ਼ਾਹ ਜੀ ਦੀਵਾਨ ਚੋਂ ਉੱਠ ਕੇ ਚਲੇ ਗਏ।
ਸੁੰਦਰ ਸਦਨ ਪ੍ਰਵੇਸ਼ੇ ਜਾਈ,
ਆਪਣੇ ਸੋਹਣੇ ਮਹਿਲਾਂ ਵਿੱਚ ਪਾਤਸ਼ਾਹ ਜੀ ਨੇ ਜਾ ਕੇ ਪ੍ਰਵੇਸ਼ ਕੀਤਾ।
ਖਾਨ ਪਾਨ ਕਰ ਦਿਵਸ ਟਰਾਇਓ,
ਗੁਰਦੇਵ ਨੇ ਲੰਗਰ ਪ੍ਰਸ਼ਾਦਾ, ਕਿਉਂਕਿ ਪਾਤਸ਼ਾਹ ਜਦੋਂ ਡੇਢ ਪਹਿਰ ਸਵਾ ਪਹਿਰ ਦਿਨ ਬੀਤ ਜਾਂਦਾ, ਇੱਕੋ ਵੇਰੀ ਪ੍ਰਸ਼ਾਦਾ ਛਕਦੇ, ਮੁੜ ਕੇ ਰਾਤ ਨੂੰ ਭੋਜਨ ਛਕਦੇ, ਦੋ ਵੇਲੀ ਦੋ ਵੇਰੀ। ਤੋ ਕਹਿੰਦੇ ਪਾਤਸ਼ਾਹ ਜੀ ਨੇ ਪ੍ਰਸ਼ਾਦਾ ਛਕਿਆ, ਲੰਗਰ ਪ੍ਰਸ਼ਾਦਾ ਛਕਿਆ,
ਸੋਚ ਇਸ਼ਨਾਨ ਕਰਨ ਮਨ ਪਾਇਓ।
ਪ੍ਰਸ਼ਾਦਾ ਛਕ ਕੇ ਕੁਝ ਸਮੇਂ ਲਈ ਗੁਰਦੇਵ ਜੀ ਸੁਖਾਸਣਾ ਤੇ ਬਿਰਾਜਮਾਨ ਹੋਏ। ਜਦੋਂ ਦੁਪਹਿਰਾ ਢਲਿਆ, ਇਸ਼ਨਾਨ ਪਾਨ ਕੀਤਾ।
ਜਾਮ ਦਿਵਸ ਬਾਕੀ ਜਬ ਰਿਓ,
ਜਦੋਂ ਪਹਿਰ ਕ ਦਿਨ ਬਾਕੀ ਰਿਹਾ, ਆਹੀ ਸਮਾਂ ਸੀ ਜਿਹੜਾ ਹੁਣ ਦਾ ਟਾਈਮ ਹੈ, ਤਕਰੀਬਨ ਪਹਿਰ ਕ ਦਿਨ ਬਾਕੀ ਰਹਿ ਗਿਆ, ਸ਼ਾਮ ਦਾ ਸਮਾਂ ਹੋਇਆ।
ਸੋ ਵਜ਼ੀਰ ਬੁਲਾਵਨ ਚਯੋ,
ਮਹਾਰਾਜ ਜੀ ਨੇ ਹੁਕਮ ਕੀਤਾ ਕਿ ਜਿਹੜਾ ਵਜ਼ੀਰ ਆਇਆ ਭੀਮ ਚੰਦ ਦਾ ਮਿਲਣ ਵਾਸਤੇ, ਉਹਨੂੰ ਸੱਦ ਲਿਆ ਉਹ ਦੀਵਾਨ ਵਿੱਚ, ਹੁਣ ਸਾਡਾ ਦੀਵਾਨ ਸਜੇਗਾ।
ਸਭਾ ਥਾਨ ਮੈਂ ਬੈਠ ਕਿਰਪਾਲਾ,
ਕਲਗੀਧਰ ਜੀ ਪਾਤਸ਼ਾਹ ਪਿਛਲੇ ਪਹਿਰਾਂ ਦੇ ਦੀਵਾਨਾਂ ਚ ਆ ਕੇ ਦੀਵਾਨ ਚ ਬੈਠ ਕੇ ਤਖ਼ਤ ਤੇ ਬੈਠ ਕੇ ਦਰਸ਼ਨ ਦੇਣ ਲੱਗੇ।
ਥਿਰੇ ਆਏ ਸਭ ਆਦ ਕਿਰਪਾਲਾ,
ਮਾਮਾ ਕਿਰਪਾਲ ਚੰਦ ਜੀ ਹੋਰ ਜਿੰਨੇ ਮਹਾਰਾਜ ਜੀ ਦੇ ਤਿਆਰ ਬਰ ਤਿਆਰ ਸੂਰਬੀਰ ਬਹਾਦਰ ਯੋਧੇ ਸਾਰੇ ਮਹਾਰਾਜ ਜੀ ਦੀ ਸਭਾ ਦਾ ਸ਼ਿੰਗਾਰ ਨੇ, ਉਹ ਆ ਕੇ ਦੀਵਾਨ ਵਿੱਚ ਬੈਠ ਗਏ, ਤਿਆਰ ਬਰ ਤਿਆਰ ਭਰੇ ਜੁੱਸੇ ਬਲ ਨਾਲ ਭਰੇ ਸਰੀਰ ਉਹਨਾਂ ਯੋਧਿਆਂ ਦੇ, ਬਾਬਾ ਬਚਿੱਤਰ ਸਿੰਘ ਜੀ ਵਰਗੇ ਮਹਾਂਪੁਰਖ, ਭਾਈ ਉਦੇ ਸਿੰਘ ਵਰਗੇ ਬਹਾਦਰ ਯੋਧੇ ਬੈਠੇ ਹਨ।
ਨੰਦ ਚੰਦ ਤੇ ਆਦ ਮਸੰਦ,
ਭਾਈ ਨੰਦ ਚੰਦ ਤੋਂ ਇਲਾਵਾ ਹੋਰ ਵੀ ਜਿਹੜੇ ਗੁਰੂ ਘਰ ਦੇ ਮਸੰਦ ਨੇ, ਉਹ ਵੀ ਗੁਰੂ ਦਰਬਾਰ ਵਿੱਚ ਸਜੇ ਬੈਠੇ ਹਨ।
ਲਾਗੇ ਉਹ ਗੁਰ ਦਰਬਾਰ ਬਿਲੰਦ,
ਪਿਛਲੇ ਪਹਿਰਾਂ ਦਾ ਦੀਵਾਨ ਮਹਾਰਾਜ ਜੀ ਦਾ ਸਜ ਗਿਆ, ਜਿਵੇਂ ਆਹ ਹੁਣ ਸਜਿਆ ਹੋਇਆ ਸੰਧਿਆ ਦਾ ਦੀਵਾਨ ਹੈ, ਤੇ ਸੰਧਿਆ ਦੇ ਦੀਵਾਨ ਮਹਾਰਾਜ ਜੀ ਦੇ ਸਜ ਗਏ।
ਨਰ ਪਟ ਲਿਓ ਬੁਲਾਏ ਵਜ਼ੀਰ,
ਪਾਤਸ਼ਾਹ ਨੇ ਸੇਵਾਦਾਰ ਭੇਜ ਕੇ ਰਾਜੇ ਭੀਮ ਚੰਦ ਦੇ ਵਜ਼ੀਰ ਨੂੰ ਸੱਦ ਲਿਆ, ਆਪਣੇ ਕੋਲ ਬੁਲਾਇਆ।
ਕਰ ਬੰਧਨ ਬੈਠਿਓ ਪ੍ਰਭ ਤੀਰ,
ਵਜ਼ੀਰ ਆਇਆ ਆਪਣੇ ਨਾਲ ਕੁਝ ਅਹਿਲਕਾਰ ਲੈ ਕੇ, ਕਲਗੀਧਰ ਜੀ ਦੇ ਦਰਬਾਰ ਚ ਹਾਜ਼ਰ ਹੋਇਆ, ਵੰਦਨਾ ਕੀਤੀ, ਅਦਬ ਨਾਲ ਮੱਥਾ ਟੇਕਿਆ ਤੇ ਬੈਠ ਗਿਆ।
ਕਰਤੇ ਅਰਪ ਅਕੋਰ ਅਗਾਰੀ,
ਕੋਈ ਭੇਟਾ ਲੈ ਕੇ ਆਇਆ ਸੀ ਜਥਾ ਸ਼ਕਤ, ਉਹ ਭੇਟਾ ਇਹਨੇ ਮਹਾਰਾਜ ਜੀ ਦੇ ਚਰਨਾਂ ਵਿੱਚ, ਕਲਗੀਧਰ ਜੀ ਦੇ ਚਰਨਾਂ ਚ ਅਰਪਣ ਕੀਤੀ ਹੈ।
ਨਮੋ ਨਿਰਪਤ ਕਰ ਜੋਰ ਉਚਾਰੀ,
ਫਿਰ ਰਾਜੇ ਭੀਮ ਚੰਦ ਵੱਲੋਂ ਮੱਥਾ ਟੇਕਿਆ, ਆਖਿਆ ਮਹਾਰਾਜ ਰਾਜੇ ਭੀਮ ਚੰਦ ਦੀ ਪ੍ਰਣਾਮ ਸਵੀਕਾਰ ਕਰਨੀ, ਰਾਜੇ ਭੀਮ ਚੰਦ ਵੱਲੋਂ ਨਮਸਕਾਰ ਪ੍ਰਵਾਨ ਕਰਨੇ।
ਸਤਿਗੁਰ ਕੁਸ਼ਲ ਬੂਝਨਾ ਕੀਨੀ,
ਕਲਗੀਧਰ ਜੀ ਨੇ ਪੁੱਛਿਆ, ਹਾਂ ਭਾਈ ਰਾਜਾ ਭੀਮ ਚੰਦ ਰਾਜੀ ਖੁਸ਼ੀ ਹੈ। ਕਲਗੀਧਰ ਪਾਤਸ਼ਾਹ ਨੇ ਜਿਵੇਂ ਆਮ ਸੰਸਾਰੀ ਖੇਡ ਦੇ ਬਚਨ ਹੁੰਦੇ ਹੈ, ਉਦਾਂ ਬਚਨ ਕੀਤਾ ਇਹਦੇ ਨਾਲ, ਪੁੱਛਿਆ ਭਾਈ ਸਫ਼ਰ ਠੀਕ ਰਿਹਾ, ਤੁਹਾਡਾ ਰਾਜੀ ਖੁਸ਼ੀ ਹੋ।
ਨਿਮਰ ਹੋਏ ਤਿੰਨ ਸਭ ਕਹਿ ਦੀਨੀ,
ਵਜ਼ੀਰ ਸਿਆਣਾ ਸੀ, ਹੱਥ ਜੋੜ ਕੇ ਕਹਿਣ ਲੱਗਾ, ਮਹਾਰਾਜ ਆਪ ਜੀ ਦੀ ਕਿਰਪਾ ਹੈ, ਤੁਹਾਡੀ ਦਇਆ ਨਾਲ ਸਭ ਸੁੱਖ ਆਨੰਦ ਹੈ।
ਪ੍ਰਭ ਜੀ ਤੁਮਰੋ ਸੁਨਿਓ ਨਗਾਰਾ,
ਕਹਿਣ ਲੱਗਾ ਹੇ ਪ੍ਰਭੂ ਜੀ ਤੁਹਾਡੇ ਨਗਾਰੇ ਦੀ ਆਵਾਜ਼ ਸੁਣੀ ਹੈ। ਵਜ਼ੀਰਾਂ ਦੀਆਂ ਜਿਹੜੀਆਂ ਰਾਜਨੀਤਿਕ ਲੋਕ ਹੁੰਦੇ, ਉਹਨਾਂ ਦੀਆਂ ਗੱਲਾਂ ਵਿੱਚ ਅੱਗੇ ਗੱਲਾਂ ਹੁੰਦੀਆਂ, ਕਹਿੰਦਾ ਜੀ ਤੁਹਾਡਾ ਨਗਾਰਾ ਸੁਣਿਆ ਹੈ, ਤੁਹਾਡੇ ਨਗਾਰੇ ਦੀ ਆਵਾਜ਼ ਸੁਣੀ ਹੈ।
ਮਈ ਪਾਲਕ ਸੰਸੀ ਮਨ ਤਾਰਾ,
ਰਾਜੇ ਭੀਮ ਚੰਦ ਦੇ ਮਨ ਚ ਸੰਦੇਹ ਹੋਇਆ ਤੁਹਾਡੇ ਨਗਾਰੇ ਦੀ ਆਵਾਜ਼ ਸੁਣ ਕੇ, ਉਹ ਆਵਾਜ਼ ਦੂਰ ਤੱਕ ਗਈ ਹੈ ਮਹਾਰਾਜ, ਯਾਨੀ ਕਿ ਗੱਲ ਗੱਲ ਚ ਦੱਸ ਰਿਹਾ ਵੀ ਉਹ ਆਵਾਜ਼ ਦਿੱਲੀ ਤੱਕ ਪਹੁੰਚੀ ਹੈ, ਤੇ ਉੱਥੋਂ ਰਾਜੇ ਭੀਮ ਚੰਦ ਨੂੰ ਸੁਨੇਹਾ ਲੱਗਾ, ਜਾਣੀ ਜਾਣ ਜਾਣਦੇ ਤਾਂ ਸਾਰੀ ਖੇਡ ਨੇ। ਵਜ਼ੀਰ ਕਹਿਣ ਲੱਗਾ ਜੀ ਤੁਹਾਡੇ ਨਗਾਰੇ ਦੀ ਆਵਾਜ਼ ਕਹਿਲੂਰ ਰਿਆਸਤ ਵਿੱਚ ਜਦੋਂ ਗੂੰਜੀ
ਤੇ ਬਿਲਾਸਪੁਰ ਵਿੱਚ ਬੈਠੇ ਰਾਜੇ ਭੀਮ ਚੰਦ ਨੂੰ ਆਪਣੇ ਮਹਿਲਾਂ 'ਚ ਸੁਣਾਈ ਦਿੱਤੀ। ਇਹ ਆਵਾਜ਼ ਸੁਣ ਕੇ ਉਹਦੇ ਮਨ 'ਚ ਸੰਸਾ ਪੈਦਾ ਹੋਇਆ,
ਮੋਕੋ ਸੁਧਰਾਵਰ ਕੀ ਹੁਤੀ।
ਮਹਾਰਾਜ, ਮੈਨੂੰ ਤੁਹਾਡੀ ਸੁਧ ਸੀ, ਮੈਂ ਤੁਹਾਡੇ ਬਾਰੇ ਜਾਣਦਾ ਸੀ, ਕਿਉਂਕਿ ਜਦੋਂ ਨਗਾਰੇ ਦੀ ਆਵਾਜ਼ ਸੁਣੀ ਭੀਮ ਚੰਦ ਤਾਂ ਸੁਣ ਕੇ ਡਰ ਗਿਆ ਸੀ ਕਿ ਕਿਤੇ ਕੋਈ ਫੌਜ ਤਾਂ ਨਹੀਂ ਚੜ੍ਹ ਕੇ ਆ ਗਈ ਮੇਰੇ 'ਤੇ। ਪਰ ਮੈਨੂੰ ਇਹਦੇ ਬਾਰੇ ਪਤਾ ਸੀ। ਇਹ ਵਜ਼ੀਰ ਕਹਿੰਦਾ ਵੀ ਇਹ ਨਗਾਰਾ ਕਿਹਨਾਂ ਦਾ ਵੱਜ ਰਿਹਾ? ਕਹਿੰਦੇ ਮੈਨੂੰ ਇਹਦੇ ਬਾਰੇ ਜਾਣਕਾਰੀ ਸੀ।
ਕਹਿ ਕਰ ਸਮਝਾਇਓ ਗਿਰਪਤੀ।
ਮੈਂ ਰਾਜੇ ਭੀਮ ਚੰਦ ਨੂੰ ਕਹਿ ਕੇ ਸਮਝਾਇਆ ਵੀ ਇਹ ਨਗਾਰਾ ਕਲਗੀਧਰ ਜੀ ਦਾ ਵੱਜ ਰਿਹਾ, ਕਿਉਂਕਿ ਭੀਮ ਚੰਦ ਤਾਂ ਡਰ ਗਿਆ ਸੀ ਵੀ ਖਬਰੇ ਕੋਈ ਰਾਜਾ ਚੜ੍ਹ ਕੇ ਆ ਗਿਆ ਨਗਾਰਾ ਵਜਾ ਕੇ। ਮੈਨੂੰ ਪਤਾ ਸੀ, ਮੈਂ ਰਾਜੇ ਭੀਮ ਚੰਦ ਨੂੰ ਤੁਹਾਡੇ ਘਰ ਬਾਰੇ, ਤੁਹਾਡੇ ਘਰ ਦੀ ਵਡਿਆਈ ਬਾਰੇ ਸਰਵਣ ਕਰਾਇਆ।
ਸੁਨਤ ਸੁਜਸ ਕੋ ਬਹੁਤੇ ਆਨੰਦਾ।
ਜਦੋਂ ਉਹਨੇ ਤੁਹਾਡਾ ਸੁਜਸ ਸੁਣਿਆ, ਤੁਹਾਡੀ ਵਡਿਆਈ ਸੁਣੀ, ਸੁਣ ਕੇ ਭੀਮ ਚੰਦ ਬੜਾ ਖੁਸ਼ ਹੋਇਆ। ਮਹਾਰਾਜ, ਉਹ ਬੜਾ ਆਨੰਦਿਤ ਹੋਇਆ।
ਮਧੁਰ ਸ਼ਬਦ ਕੰਨ ਮੋਰ ਮਨਿੰਦਾ।
ਮਾਨੋ ਉਹਦੇ ਕੰਨਾਂ ਦੇ ਵਿੱਚ ਇਹ ਗੱਲ ਸੁਣ ਕੇ ਇੰਨਾ ਆਨੰਦ ਬਣਿਆ ਜਿਵੇਂ ਬੱਦਲਾਂ ਦੀ ਗਰਜ ਸੁਣ ਕੇ ਮੋਰ ਆਨੰਦਿਤ ਹੁੰਦੇ ਹਨ।
ਅਭਿਲਾਖਤ ਚਿਤ ਦਰਸ ਤੁਮਾਰਾ।
ਮਹਾਰਾਜ, ਰਾਜਾ ਭੀਮ ਚੰਦ ਆਪ ਜੀ ਦੇ ਦਰਬਾਰ ਵਿੱਚ ਹਾਜ਼ਰ ਹੋਣਾ ਚਾਹੁੰਦਾ। ਉਹਦੇ ਮਨ ਦੀ ਅਭਿਲਾਖਾ ਹੈ ਕਿ ਉਹ ਤੁਹਾਡੇ ਦਰਸ਼ਨ ਕਰਨਾ ਚਾਹੁੰਦਾ ਹੈ।
ਮੋਏ ਪਠਾਇਓ ਏਵ ਉਚਾਰਾ।
ਔਰ ਮੈਨੂੰ ਇਹ ਖਾਸ ਹਦਾਇਤ ਕਰਕੇ ਕਹਿ ਕੇ ਤੁਹਾਡੇ ਚਰਣਾਂ ਵਿੱਚ ਭੇਜਿਆ ਹੈ।
ਉਤ ਗੁਰ ਕੋ ਘਰ ਇਤ ਹਮ ਰਾਜੇ।
ਇਹ ਕਹਿ ਕੇ ਭੇਜਿਆ ਵੀ ਉਧਰ ਗੁਰੂ ਘਰ ਹੈ, ਬੜਾ ਵੱਡਾ ਘਰ ਹੈ ਗੁਰੂ ਨਾਨਕ ਸਾਹਿਬ ਦਾ, ਤੇ ਇਧਰ ਅਸੀਂ ਰਾਜੇ ਹਾਂ, ਸਾਡਾ ਵੀ ਬੜਾ ਵੱਡਾ ਪ੍ਰਤਾਪ ਹੈ।
ਨਿਕਟ ਬਸਨ ਤੇ ਪੁਰਵੇਂ ਕਾਜੇ।
ਆਪਾਂ ਦੋਵੇਂ ਇੱਕ ਦੂਜੇ ਦੇ ਲਾਗੇ ਰਹਿੰਦੇ ਹਾਂ, ਗੁਰੂ ਘਰ ਵੀ ਵੱਡਾ, ਰਾਜਾ ਵੀ ਵੱਡਾ, ਦੋਵੇਂ ਇੱਕ ਦੂਜੇ ਦੇ ਨੇੜੇ ਰਹਿੰਦੇ, ਆਪਾਂ ਇੱਕ ਦੂਜੇ ਦੇ ਕੰਮ ਸਵਾਰਿਆ ਕਰੀਏ, ਕਾਰਜ ਰਾਸ ਕਰਿਆ ਕਰੀਏ, ਇੱਕ ਦੂਜੇ ਦੇ ਕੰਮ ਆਇਆ ਕਰੀਏ। ਇਹੀ ਗੁਆਂਢੀ ਦਾ ਤਾਂ ਇਹੀ ਲਾਭ ਹੁੰਦਾ ਨਾ, ਵੀ ਗੁਆਂਢ ਵਿੱਚ ਭਲਾ ਇਨਸਾਨ ਹੋਵੇ ਤੇ ਗੁਆਂਢੀ ਗੁਆਂਢੀ ਦੇ ਕਾਰਜ ਵਿੱਚ, ਕੰਮ ਵਿੱਚ ਸਹਾਈ ਹੁੰਦਾ।
ਹਮਰੋ ਕਿਦੋਂ ਗੁਰੂ ਕੋ ਹੋਏ।
ਉਹ ਰਾਜਾ ਭੀਮ ਚੰਦ ਇਹ ਕਹਿੰਦਾ ਵੀ ਜੇ ਕੋਈ ਗੁਰੂ ਘਰ ਦਾ ਕਾਰਜ ਹੋਵੇ ਉਹ ਸਾਨੂੰ ਦੱਸਣ, ਅਸੀਂ ਕਰਾਂਗੇ, ਤੇ ਜੇ ਕਿਤੇ ਰਾਜੇ ਦਾ ਕੋਈ ਕੰਮ ਹੋਵੇ ਉਹ ਤੁਹਾਨੂੰ ਦੱਸੇਗਾ, ਤੁਸੀਂ ਕਰਿਓ। ਹਾਂਜੀ,
ਕਰੇ ਸੁਧਾਰੇ ਮਿਲ ਦਿਸ਼ ਦੋਏ।
ਇਹਦਾ ਆਪਸ ਵਿੱਚ ਮਿਲ ਗਿਲ ਕੇ ਤੇ ਦੋਨਾਂ ਦੇ ਇੱਕ ਦੂਜੇ ਦੇ ਕਾਰਜ ਸੁਧਾਰਾਂਗੇ, ਇੱਕ ਦੂਜੇ ਦੇ ਕੰਮ ਸਵਾਰਾਂਗੇ।
ਇਤਿਆਦਿਕ ਲਖ ਲਾਭ ਵਿਸਾਲਾ।
ਇੱਦਾਂ ਦਾ ਵੱਡਾ ਭਾਰੀ ਲਾਭ ਜਾਣ ਕੇ।
ਚੈਤ ਮੇਲ ਨਿਤ ਕੋ ਮਈ ਪਾਲਾ।
ਰਾਜਾ ਭੀਮ ਚੰਦ ਤੁਹਾਡੇ ਨਾਲ ਮੇਲ ਕਰਨਾ ਚਾਹੁੰਦਾ, ਬਹਿ ਕੇ ਤੁਹਾਡੇ ਨਾਲ ਗੱਲਬਾਤ ਕਰਨਾ ਚਾਹੁੰਦਾ ਹੈ।
ਆਵਤ ਕੋ ਸਨਮਾਨ ਬਖਾਨੋ।
ਤੇ ਮਹਾਰਾਜ, ਉਹਦੀ ਇੱਕੋ ਇੱਛਾ ਵੀ ਜਦੋਂ ਰਾਜਾ ਆਵੇ ਤੇ ਉਹਨੂੰ ਆਪ ਜੀ ਉਹਦਾ ਬਣਦਾ ਸਨਮਾਨ ਦਿਓ, ਜਦੋਂ ਆਵੇ ਤੇ ਉਹਨੂੰ ਪ੍ਰੇਮ ਨਾਲ ਮਿਲਿਓ।
ਬਦੇ ਪ੍ਰੇਮ ਜਿਮ ਕਰੁਣਾ ਠਾਨੋ।
ਮਹਾਰਾਜ, ਜਦੋਂ ਪ੍ਰੇਮ ਨਾਲ ਮਿਲੋਗੇ ਤੇ ਉਹਦੇ ਮਨ ਚ ਵੀ ਤੁਹਾਡੇ ਘਰ ਪ੍ਰਤੀ ਪ੍ਰੇਮ ਵਧੇਗਾ, ਤੇ ਇੱਕ ਦੂਜੇ ਪ੍ਰਤੀ ਸਨਮਾਨ ਤੇ ਸਤਿਕਾਰ ਵਧੇਗਾ, ਇੱਕ ਦੂਜੇ ਪ੍ਰਤੀ ਆਪਸੀ ਸਾਂਝ ਤੇ ਭਾਈਚਾਰਕ ਸਾਂਝ ਦੀ ਬਿਰਤੀ ਬਣੇਗੀ।
ਸ਼੍ਰੀ ਕਲਗੀਧਰ ਕੋ ਰੁੱਖ ਪਾਏ।
ਕਲਗੀਧਰ ਜੀ ਦਾ ਰੁੱਖ ਪ੍ਰਾਪਤ, ਮਹਾਰਾਜ ਜੀ ਨੇ ਨੀ ਵਜ਼ੀਰ ਨੂੰ ਜਵਾਬ ਦਿੱਤਾ, ਪਾਤਸ਼ਾਹ ਜੀ ਦਾ ਇਸ਼ਾਰਾ ਪ੍ਰਾਪਤ ਕਰਕੇ।
ਮਾਤੁਲ ਉੱਤਰ ਦੀਸ ਬਣਾਏ।
ਮਾਮਾ ਕਿਰਪਾਲ ਚੰਦ ਜੀ ਕੋਲੋਂ ਬੋਲੇ, ਜਿਹੜਾ ਜਵਾਬ ਬਣਦਾ ਜਵਾਬ ਸੀ ਉਹ ਜਵਾਬ ਦਿੱਤਾ।
ਜੇ ਪ੍ਰੇਮੀ ਗੁਰ ਘਰ ਕੋ ਹੋਏ।
ਕਹਿਣ ਲੱਗੇ ਵਜ਼ੀਰ ਨੂੰ, ਵਜ਼ੀਰ ਸਾਹਿਬ, ਜੇ ਰਾਜਾ ਭੀਮ ਚੰਦ ਗੁਰੂ ਘਰ ਦਾ ਪ੍ਰੇਮੀ ਹੈ, ਜੇ ਉਹਦੇ ਮਨ ਚ ਪ੍ਰੇਮ ਹੈ,
ਆਦਰ ਕਿਉਂ ਨਾ ਪਾਏ ਟਿਗ ਸੋਏ।
ਫਿਰ ਜਿਹੜਾ ਪ੍ਰੇਮ ਕਰਕੇ ਆਉਂਦਾ ਉਹਨੂੰ ਗੁਰੂ ਨਾਨਕ ਦੇ ਘਰੋਂ ਆਦਰ ਮਿਲਦਾ ਹੀ ਮਿਲਦਾ, ਜੇ ਉਹਦੇ ਅੰਦਰ ਪ੍ਰੇਮ ਹੈ ਤੇ ਫਿਰ ਉਹਦਾ ਆਦਰ ਕਿਉਂ ਨਾ ਹੋਵੇਗਾ। ਆਵੇ, ਜੇ ਪ੍ਰੇਮ ਧਾਰ ਕੇ ਆਵੇਗਾ ਤੇ ਉਹਦਾ ਸਤਿਕਾਰ ਵੀ ਗੁਰੂ ਘਰੋਂ ਹੋਵੇਗਾ।
ਜਥਾ ਭਾਵਨਾ ਹਿਰਦੈ ਉਠਾਵੇ।
ਜਿਹੋ ਜੀ ਭਾਵਨਾ ਆਪਣੇ ਮਨ ਚ ਧਾਰ ਕੇ, ਮਨ ਚ ਸੰਕਲਪ ਕਰਕੇ, ਜਿਹੋ ਜਿਹਾ ਭਾਵ ਲੈ ਕੇ ਆਵੇਗਾ,
ਸ਼੍ਰੀ ਸਤਿਗੁਰ ਤੇ ਤਤ ਛਿਨ ਪਾਵੇ।
ਗੁਰੂ ਘਰੋਂ ਤਤ ਛਿਨ ਉਹੀ ਕੁਝ ਮਿਲ ਜਾਏਗਾ ਉਹਨੂੰ। ਮਾਮਾ ਕਿਰਪਾਲ ਚੰਦ ਜੀ ਨੇ ਬਚਨ ਬਚਨ ਚ ਹੀ ਬਚਨ ਕਹਿਤਾ, ਜੇ ਪ੍ਰੇਮ ਹੈ ਤੇ ਕਿਉਂ ਨਾ ਮਿਲੇਗਾ ਸਤਿਕਾਰ। ਫਿਰ ਜਿਹੋ ਜੀ ਭਾਵਨਾ ਲੈ ਕੇ ਆਏਗਾ ਉਹਨੂੰ ਓਦਾਂ ਦਾ ਫਲ ਮਿਲ ਜਾਏਗਾ ਗੁਰੂ ਘਰੋਂ। ਹਾਂਜੀ,
ਏ ਤੋ ਕਿਰਪਾ ਸਕਲ ਪਰ ਧਰੇ ਰੰਕ ਰਾਵ ਕੀ ਕਾਮਨ ਪੁਰੇ।
ਇਹ ਤਾਂ ਸਾਰਿਆਂ ਤੇ ਆਪਣੀ ਕਿਰਪਾ ਕਰਦੇ ਆ, ਜਿਹੜਾ ਕੋਈ ਪ੍ਰੇਮ ਭਾਵ ਲੈ ਕੇ ਆਉਂਦਾ ਉਹ ਭਾਵੇਂ ਰਾਜਾ ਹੋਵੇ ਤੇ ਭਾਵੇਂ ਭਿਖਾਰੀ ਹੋਵੇ, ਇਹਨਾਂ ਦੀ ਦ੍ਰਿਸ਼ਟੀ ਚ ਦੋਵੇਂ ਹੀ ਸਮਾਨ ਨੇ। ਇਹ ਗੱਲ ਇਹਦੇ ਵਿੱਚ ਇਹ ਵੀ ਕਹਿਤਾ ਵੀ ਕਿਤੇ ਉਹ ਸੋਚਦਾ ਹੋਵੇ ਕਿ ਉਹ ਰਾਜਾ ਹੈ ਤੇ ਉਹਨੂੰ ਕੋਈ ਵੱਖਰਾ ਟਰੀਟਮੈਂਟ ਮਿਲੂ ਗੁਰੂ ਘਰੋਂ। ਮਾਮਾ ਕਿਰਪਾਲ ਚੰਦ ਜੀ ਨੇ ਬੜੇ ਸੋਹਣੇ ਢੰਗ ਨਾਲ ਜਵਾਬ ਦਿੱਤਾ ਵੀ ਇਹ ਤਾਂ ਬੜੇ ਕਿਰਪਾਲੂ ਨੇ, ਭਾਵੇਂ ਕੋਈ ਰਾਜਾ ਆਵੇ ਤੇ ਭਾਵੇਂ ਕੋਈ ਭਿਖਾਰੀ ਆਵੇ, ਸਭ ਨੂੰ ਪ੍ਰੇਮ ਨਾਲ ਮਿਲਦੇ ਆ, ਸਭ ਦਾ ਸਨਮਾਨ ਇੱਕ ਬਰਾਬਰ ਹੀ ਕਰਦੇ ਹਨ।
ਭੀਮ ਚੰਦ ਕਹਿਲੂਰੀ ਰਾਜਾ,
ਰਾਜਾ ਭੀਮ ਚੰਦ ਕਹਿਲੂਰੀ ਰਾਜਾ,
ਦੁਤੀਓ ਗੁਰੂ ਪ੍ਰੇਮ ਉਪਰਾਜਾ,
ਦੂਜਾ ਉਹਦੇ ਮਨ ਚ ਪ੍ਰੇਮ ਹੈ ਜੇ ਗੁਰੂ ਘਰ ਪ੍ਰਤੀ,
ਤੀਏ ਬਾਸ ਸਮੀਪ ਸਦੀਵਾ,
ਤੀਜਾ ਉਹ ਕੋਲ ਰਹਿੰਦਾ, ਪਹਿਲਾ ਉਹ ਰਾਜਾ ਹੈ, ਦੂਜਾ ਉਹਦੇ ਮਨ ਚ ਪ੍ਰੇਮ ਹੈ ਗੁਰੂ ਘਰ ਪ੍ਰਤੀ, ਤੀਜਾ ਉਹ ਬਿਲਕੁਲ ਲਾਗੇ ਰਹਿੰਦਾ ਹੈ।
ਮਿਲਨ ਸੋਇਤ ਪੁਨ ਕਰ ਮਨ ਨੀਵਾ,
ਜੇ ਉਹ ਮਨ ਨੀਵਾ ਰੱਖ ਕੇ ਮਨ ਨੂੰ ਨਿਮਰਤਾ ਸਹਿਤ ਹਲੀਮੀ ਸਹਿਤ ਕਰਕੇ ਆਵੇਗਾ,
ਇਤਿਆਦਿਕ ਗੁਣ ਘਨੇ ਵਿਚਾਰੋ,
ਫਿਰ ਤਾਂ ਬੜੇ ਗੁਣ ਨੇ ਜੀ, ਫਿਰ ਤਾਂ ਭਲਾ ਹੀ ਭਲਾ। ਰਾਜੇ ਭੀਮ ਚੰਦ ਦੀ ਇਹਦੇ ਵਿੱਚ ਕਲਿਆਣ ਹੀ ਕਲਿਆਣ ਹੈ ਜੇ ਏਦਾਂ ਚੱਲ ਕੇ ਆਵੇ।
ਆਵੋ ਭਲੀ ਬਾਤ ਨਿਰਧਾਰੋ,
ਆਓ ਜੀ ਆਇਆਂ ਨੂੰ। ਮਾਮਾ ਕਿਰਪਾਲ ਚੰਦ ਜੀ ਕਹਿੰਦੇ ਹਾਂ, ਕਹੋ ਜਾ ਕੇ ਰਾਜੇ ਭੀਮ ਚੰਦ ਨੂੰ, ਜੀ ਆਇਆਂ ਨੂੰ, ਜਦੋਂ ਉਹਨਾਂ ਦੀ ਇੱਛਾ ਹੋਵੇ ਚੱਲ ਆਵੇ।
ਮੁਸਕਾਵਤ ਕਲਗੀ ਧਰ ਕਹਿਓ,
ਕੋਲ ਕਲਗੀ ਧਰ ਜੀ ਇਹ ਬਚਨ ਸੁਣਦੇ ਮੁਸਕਰਾ ਕੇ ਬੋਲੇ,
ਗਿਰਪਤ ਸ਼ੋਕ ਕਾਏ ਬੋਲਿਓ।
ਮਹਾਰਾਜ ਜੀ ਪੁੱਛਦੇ ਉਹਨੂੰ, ਵਜ਼ੀਰ ਨੂੰ, ਪਾਤਸ਼ਾਹ ਕਹਿੰਦੇ ਵਜ਼ੀਰ ਜੀ ਇਹ ਦੱਸੋ ਵੀ ਰਾਜਾ ਭੀਮ ਚੰਦ ਸ਼ੌਂਕ ਕਾਹਦਾ ਰੱਖਦਾ, ਉਹਨੂੰ ਸ਼ੌਂਕ ਕਿਸ ਚੀਜ਼ ਦਾ।
ਕਰਨ ਅਖੀਰ ਕਿਤਕ ਮਨ ਪਾਵੇ,
ਉਹਨੂੰ ਸ਼ਿਕਾਰ ਕਰਨਾ ਚੰਗਾ ਲੱਗਦਾ। ਕਲਗੀਧਰ ਜੀ ਪੁੱਛਦੇ ਵਜ਼ੀਰ ਨਾਲ, ਕਿਉਂਕਿ ਵਜ਼ੀਰ ਆ ਉਹਨੂੰ ਉਹੋ ਜਿਹੀਆਂ ਗੱਲਾਂ ਪੁੱਛਣੀਆਂ, ਕਿਹੜਾ ਕੋਈ ਅਧਿਆਤਮ ਮਾਰਗ ਦੀ ਉਹਨੇ ਖੇਡ ਪੁੱਛਣੀ ਸੀ, ਉਹ ਰਾਜਸੀ ਬਿਰਤੀ ਦੇ ਨਾਲ ਆਇਆ ਤੇ ਉਹਨੂੰ ਉਹੋ ਜਿਹੀ ਗੱਲ ਪੁੱਛਦੇ। ਕਹਿੰਦੇ ਭੀਮ ਚੰਦ ਨੂੰ ਸ਼ਿਕਾਰ ਖੇਡਣਾ ਪਸੰਦ ਹੈ ਕਿ ਨਹੀਂ?
ਕੈਸੋ ਅਸ ਪਰ ਚੜਨ ਸੁਹਾਵੇ,
ਉਹ ਕਿਹੋ ਜਿਹੇ ਘੋੜੇ ਤੇ ਚੜਨਾ ਪਸੰਦ ਕਰਦਾ, ਉਹਨੂੰ ਕਿਹੋ ਜਿਹੇ ਘੋੜੇ ਪਸੰਦ ਨੇ?
ਕਿਸ ਆਯੁਧ ਕੋ ਹੈ ਅਭਿਆਸਾ,
ਉਹਦਾ ਕਿਹੜੇ ਸ਼ਸਤਰਾਂ ਵਿੱਚ ਵੱਧ ਅਭਿਆਸ ਹੈ, ਕਿਹੜਾ ਸ਼ਸਤਰ ਉਹ ਵਧੀਆ ਚਲਾ ਲੈਂਦਾ?
ਰੱਖੇ ਤੁਫੰਗ ਕੇ ਚਾਂਪ ਸੁਪਾਸਾ,
ਉਹ ਆਪਣੇ ਕੋਲ ਬੰਦੂਕ ਰੱਖਦਾ ਹੈ ਜਾਂ ਕਮਾਨ ਰੱਖਦਾ ਹੈ ਜਾਂ ਬਰਛੀ ਰੱਖਦਾ ਹੈ ਜਾਂ ਕੋਈ ਹੋਰ ਸ਼ਸਤਰ ਰੱਖਦਾ ਹੈ? ਹਰ ਵੇਲੇ ਆਪਣੇ ਕੋਲ ਕਿਹੜਾ ਸ਼ਸਤਰ ਰੱਖਦਾ ਹੈ?
ਕੌਣ ਸੁਥਲ ਮੈਂ ਸੁਣਿਓ ਨਗਾਰਾ,
ਫਿਰ ਉਹਨੇ ਨਗਾਰਾ ਕਿੱਥੇ ਸੁਣਿਆ ਸੀ ਸਾਡਾ ਵੱਜਦਾ ਹੋਇਆ?
ਜਿਸ ਤੇ ਆਵਨ ਕੋ ਮਨ ਤਾਰਾ,
ਉਹ ਨਗਾਰੇ ਦੀ ਆਵਾਜ਼ ਸੁਣ ਕੇ ਉਹ ਸਾਡੇ ਕੋਲ ਚੱਲ ਕੇ ਆਉਣਾ ਚਾਹੁੰਦਾ ਹੈ।
ਹੱਥ ਜੋੜ ਕੇ ਅਰਜ਼ ਵਜ਼ੀਰ,
ਹੱਥ ਜੋੜ ਕੇ ਵਜ਼ੀਰ ਬੋਲਿਆ,
ਗਿਰਪਤ ਭੀਮ ਚੰਦ ਬਰ ਬੀਰ,
ਕਹਿਣ ਲੱਗਾ ਜੀ ਰਾਜਾ ਭੀਮ ਚੰਦ ਬੜਾ ਬੀਰ ਯੋਧਾ ਸੂਰਮਾ,
ਸੈਲਪਤੀ ਸਭ ਆਏ ਸਮਾਨੇ,
ਜਿੰਨੇ ਪਹਾੜੀ ਰਾਜੇ ਨੇ ਉਹਦੀ ਆਗਿਆ ਮੰਨਦੇ ਹਨ,
ਸੁਮਤਵੰਤ ਅਤ ਮਸਲਤ ਠਾਨੀ,
ਬੜੇ ਸਿਆਣੇ ਸਿਆਣੇ ਲੋਕ ਆ ਕੇ ਉਹਦੇ ਨਾਲ ਸਲਾਹਾਂ ਕਰਦੇ ਨੇ,
ਰਾਜਨੀਤ ਮੈਂ ਨਿਪੁੰਨ ਵਿਸਾਲਾ,
ਰਾਜਨੀਤੀ ਵਿੱਚ ਰਾਜੇ ਭੀਮ ਚੰਦ ਦਾ ਕੋਈ ਸਾਨੀ ਨਹੀਂ, ਬੜਾ ਨਿਪੁੰਨ ਹੈ,
ਸਭ ਤੇ ਅਧਿਕ ਚਮੂ ਤਿਸ ਨਾਲਾ,
ਜਿੰਨੇ ਰਾਜੇ ਨੇ ਸਭ ਤੋਂ ਵੱਧ ਫੌਜ ਉਹਦੇ ਨਾਲ। ਹੁਣ ਇੱਥੇ ਬਲ ਵੀ ਦੱਸਣ ਲੱਗ ਪਿਆ ਵੀ ਰਾਜਾ ਭੀਮ ਚੰਦ, ਕਹਿੰਦਾ ਜੀ ਉਹਦੇ ਨਾਲ ਸੈਨਾ ਵੀ ਵੱਧ ਹੈ।
ਕਬ ਕਬ ਚੜੇ ਅਖੀਰ ਕਰਨ ਕੋ,
ਕਦੇ ਕਦੇ ਉਹ ਸ਼ਿਕਾਰ ਤੇ ਜਾਂਦਾ ਚੜ ਕੇ,
ਬਹੁ ਅਭਿਆਸਤ ਸ਼ਸਤਰ ਤਰਨ ਕੋ,
ਸ਼ਸਤਰਾਂ ਦਾ ਬਹੁਤ ਅਭਿਆਸ ਕਰ ਲੈਂਦਾ,
ਤੁਮ ਸ਼ਿਕਾਰ ਕੋ ਕਰਨ ਗਏ ਜਬ,
ਗੁਰੂ ਜੀ ਆ ਕੁਝ ਦਿਨ ਪਹਿਲਾਂ ਜਦੋਂ ਤੁਸੀਂ ਸ਼ਿਕਾਰ ਕਰਨ ਗਏ ਸੀ,
ਨਿਜ ਗ੍ਰਾਮਨ ਮੈਂ ਨਿਕਟ ਹੁਤੋ ਤਬ,
ਉਹ ਆਪਣੀ ਰਿਆਸ ਦੇ ਵਿੱਚ ਫਿਰਦਾ ਸੀ,
ਦਿਓ ਆਗਿਆ ਬਲੈ ਕਰ ਆਉ,
ਉੱਥੇ ਉਹਨੇ ਨਗਾਰਾ ਸੁਣਿਆ ਤੁਹਾਡਾ ਤੇ ਹੁਣ ਮਹਾਰਾਜ ਮੈਨੂੰ ਆਗਿਆ ਦਿਓ, ਮੈਂ ਰਾਜੇ ਭੀਮ ਚੰਦ ਨੂੰ ਲੈ ਕੇ ਆਵਾਂ।
ਸੁਧਰਾਵਰ ਕੀ ਸਕਲ ਸੁਣਾਓ,
ਤੁਹਾਡੇ ਘਰ ਦੀ ਖਬਰ ਜਾ ਕੇ ਰਾਜੇ ਨੂੰ ਦੱਸਾਂ, ਉਹ ਮੈਨੂੰ ਉਡੀਕਦਾ ਹੋਵੇਗਾ।
ਬਹੁ ਮੌਲਾ ਸਿਰ ਪਾਓ ਮੰਗਾਇਓ,
ਪਾਤਸ਼ਾਹ ਨੇ ਸਿਰੇ ਪਾਓ ਮੰਗਵਾਇਆ।
ਕਰ ਗੁਰ ਹੁਕਮ ਵਜ਼ੀਰ ਦਿਵਾਇਓ,
ਵਜ਼ੀਰ ਨੂੰ ਸਿਰੇ ਪਾਓ ਦਵਾਇਆ ਹੁਕਮ ਕਰਕੇ।
ਕਰ ਬੰਧਨ ਕੋ ਰੁਖਸਦ ਹੋਇਓ,
ਬੰਧਨਾ ਕਰਕੇ ਵਜ਼ੀਰ ਭੀਮ ਚੰਦ ਵੱਲ ਰੁਖਸਦ ਹੋਇਆ।
ਅਰਖਤ ਬੋ ਸੁਸ਼ੀਲ ਜੁਤ ਜੋਇਓ,
ਖੁਸ਼ ਹੋਇਆ ਕਿ ਕਲਗੀਧਰ ਜੀ ਦਾ ਸੁਭਾਅ ਬੜਾ ਸੁਸ਼ੀਲ ਤੇ ਮਿੱਠਾ ਹੈ, ਮਿੱਠੇ ਬੋਲ ਬੋਲਦੇ ਹੈ। ਇਹ ਭੀਮ ਚੰਦ ਕੋਲ ਵਾਪਸ ਗਿਆ, ਭੀਮ ਚੰਦ ਗੁਰੂ ਪਾਤਸ਼ਾਹ ਦੀ ਸ਼ਰਨ ਆ ਰਿਹਾ। ਉਹ ਕਥਾ ਆਪ ਜੀ ਅਗਲਿਆਂ ਪ੍ਰਸੰਗਾਂ 'ਚ ਸਰਵਣ ਕਰੋਗੇ। ਗਰੀਬਨ ਬਾਜ ਪਾਤਸ਼ਾਹ ਦਾ ਪਵਿੱਤਰ ਇਤਿਹਾਸ ਕਥਨ ਕਰਦਿਆਂ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ। ਵਾਹੋ ਵਾਹੋ ਗੋਬਿੰਦ ਸਿੰਘ ਜੀ, ਵਾਹੋ ਵਾਹੋ ਗੋਬਿੰਦ ਸਿੰਘ ਜੀ,
ਵਾਹੋ ਵਾਹੋ ਗੋਬਿੰਦ ਸਿੰਘ ਜੀ, ਵਾਹੋ ਵਾਹੋ ਗੋਬਿੰਦ ਸਿੰਘ ਜੀ,
ਵਾਹੋ ਵਾਹੋ ਗੋਬਿੰਦ ਸਿੰਘ ਜੀ, ਵਾਹੋ ਵਾਹੋ ਗੋਬਿੰਦ ਸਿੰਘ ਜੀ,
ਵਾਹੋ ਵਾਹੋ ਗੋਬਿੰਦ ਸਿੰਘ ਜੀ, ਵਾਹੋ ਵਾਹੋ ਗੋਬਿੰਦ ਸਿੰਘ ਜੀ।
ਆਪੇ ਗੁਰ ਚੇਲਾ, ਆਪੇ ਗੁਰ ਚੇਲਾ,
ਆਪੇ ਗੁਰ ਚੇਲਾ, ਆਪੇ ਗੁਰ ਚੇਲਾ,
ਆਪੇ ਗੁਰ ਚੇਲਾ, ਆਪੇ ਗੁਰ ਚੇਲਾ,
ਆਪੇ ਗੁਰ ਚੇਲਾ, ਆਪੇ ਗੁਰ ਚੇਲਾ।
ਵਾਹਿਗੁਰੂ ਵਾਹਿਗੁਰੂ, ਵਾਹਿਗੁਰੂ ਵਾਹਿਗੁਰੂ,
ਵਾਹਿਗੁਰੂ ਵਾਹਿਗੁਰੂ, ਵਾਹਿਗੁਰੂ ਵਾਹਿਗੁਰੂ,
ਵਾਹਿਗੁਰੂ ਵਾਹਿਗੁਰੂ, ਵਾਹਿਗੁਰੂ ਵਾਹਿਗੁਰੂ,
ਵਾਹਿਗੁਰੂ ਵਾਹਿਗੁਰੂ, ਵਾਹਿਗੁਰੂ ਵਾਹਿਗੁਰੂ।
ਅਚੁੱਤ ਹੇ ਪਾਰ ਬ੍ਰਹਮ
ਅਗਨਾਸੀ ਅਗਨਾਸ,
ਹੇ ਪੂਰਨ ਹੇ ਸਰਬਮ
ਪੰਜਨ ਗੁਣ ਤਾਸ,
ਹੇ ਸੰਗੀ ਹੇ ਨਿਰੰਕਾਰ,
ਹੇ ਨਿਰਗੁਣ ਸਭ ਟੇਕ,
ਹੇ ਗੋਬਿੰਦ ਹੇ ਗੁਣ ਨਿਧਾਨ,
ਹੇ ਸਦਾ ਬਵੇਕ,
ਹੇ ਅਪਰੰਪਰ ਹਰ ਹਰੇ,
ਪੀਓਣ ਹਾਰ,
ਹੇ ਸੰਤ ਕੈ ਸਦਾ ਸੰਗ,
ਧਾਰਾ ਆਧਾਰ,
ਹੇ ਠਾਕੁਰ ਹੋ ਦਾਸਰੋ,
ਮੈਂ ਨਿਰਗੁਣ ਗੁਣ ਨਹੀਂ ਕੋਏ,
ਨਾਨਕ ਦੀ ਜੈ ਨਾਮ ਦਾਨ,
ਰਾਖੋ ਹੀ ਐ ਪਰੋਏ,
ਆਏ ਪ੍ਰਭ ਸ਼ਰਣਾਗਤੀ,
ਕਿਰਪਾ ਨਿਧ ਦਿਆਲ,
ਇੱਕ ਅੱਖਰ ਹਰ ਮਨ ਬਸਤ,
ਨਾਨਕ ਤਿਨਿਆਲ,
ਵਾਹਿਗੁਰੂ ਨਾਮ ਜਹਾਜ ਹੈ,
ਚੜੇ ਸੋ ਤੇਰੇ ਪਾਰ,
ਜੋ ਸ਼ਰਧਾ ਕਰ ਸੇ ਬੰਦੇ,
ਗੁਰ ਪਾਰੀ ਉਤਾਰਨ ਹਾਰ,
ਵਾਹਿਗੁਰੂ ਨਾਮ ਜਹਾਜ ਹੈ,
ਚੜੇ ਸੋ ਤੇਰੇ ਪਾਰ,
ਜੋ ਸ਼ਰਧਾ ਕਰ ਸੇ ਬੰਦੇ,
ਗੁਰ ਪਾਰੀ ਉਤਾਰਨ ਹਾਰ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।